ਔਰ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦੇ ਗੱਜ ਕੇ ਬੋਲਣਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਉਹ ਅਕਾਲ ਪੁਰਖ ਇਸ ਮਨ ਤੇ ਰਹਿਮਤ ਕਰਦਾ ਹੈ ਜਦੋਂ ਇਹ ਮਨ ਉਸ ਪਰਮਾਤਮਾ ਦੀ ਨਜ਼ਰ ਚ ਆਉਂਦਾ ਹੈ ਉਸ ਵੇਲੇ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਇਸ ਮਨ ਨੂੰ ਮਨੁੱਖੀ ਜਨਮ ਵਿੱਚ ਭੇਜ ਦਿੰਦਾ ਹੈ ਮਨੁੱਖੀ ਸਰੀਰ ਵਿੱਚ ਭੇਜ ਦਿੰਦਾ ਹੈ ਤਾਂ ਕਿ ਇਹ ਮਨ ਜਿਹੜਾ ਹੈ ਇੰਨੇ ਚਿਰ ਤਾਂ ਮੇਰੇ ਤੋਂ ਵਿਛੜਿਆ ਇੰਨੇ ਚਿਰ ਦਾ ਘਰੋਂ ਆਇਆ ਹੈ ਇਹ ਵਾਪਸ ਘਰ ਆ ਸਕੇ ਵਾਪਸ ਆਪਣੇ ਉਸੇ ਰੂਪ ਚ ਪਹੁੰਚ ਸਕੇ ਜਿਸ ਰੂਪ ਵਿੱਚੋਂ ਇਹਨੇ ਸੰਸਾਰ ਦੀ ਯਾਤਰਾ ਸ਼ੁਰੂ ਕੀਤੀ ਸੀ ਧਿਆਨ ਦੇਣਾ ਸਰੀਰ ਦੀ ਕੋਈ ਯਾਤਰਾ ਨਹੀਂ ਹੈ ਯਾਤਰਾ ਮਨ ਦੀ ਹੈ ਸਰੀਰ ਯਾਤਰੀ ਨਹੀਂ ਹੈ ਯਾਤਰੀ ਮਨ ਹੈ ਕਿਵੇਂ ਸਰੀਰ ਤਾਂ ਕਿਰਾਏ ਦੀ ਕੋਠੜੀ ਹੈ ਮਨ ਆਉਂਦਾ ਆ ਰਹਿੰਦਾ ਆ ਜਿੰਨੇ ਕੁ ਦਿਨ ਇਹਨੂੰ ਮਿਲਦਾ ਆ ਓਨੇ ਕੁ ਦਿਨ ਰਹਿੰਦਾ ਤੇ ਛੱਡ ਕੇ ਤੁਰ ਪੈਂਦਾ ਸਰੀਰ ਇੱਥੋਂ ਲਿਆ ਸੀ ਇੱਥੇ ਹੀ ਤੇਰੀ ਹੋ ਜਾਂਦਾ ਯਾਤਰਾ ਮਨ ਦੀ ਤਬਦੀਲੀ ਮਨ ਚ ਤਨ ਚ ਕੋਈ ਤਬਦੀਲੀ ਨਹੀਂ ਮਿੱਟੀ ਤੋਂ ਪੈਦਾ ਹੋਇਆ ਮਿੱਟੀ ਚ ਮਿਲ ਜਾਣਾ ਧਿਆਨ ਦੇਣਾ ਖੋਜ ਤਨ ਦੀ ਨਹੀਂ ਹੈ ਖੋਜ ਮਨ ਦੀ ਜੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਧੰਨ ਗੁਰੂ ਨਾਨਕ ਪਾਤਸ਼ਾਹ ਦੱਖਣੀ ਓਂਕਾਰ ਬਾਣੀ ਉਸਦੇ ਅੰਦਰ ਫੁਰਮਾਨ ਕਰਦੇ ਆ ਇੱਕ ਬ੍ਰਾਹਮਣ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ ਹੈ ਤੇ ਉੱਥੇ ਫੁਰਮਾਨ ਕਰਦੇ ਆ ਸਮਝਾਉਂਦੇ ਆ ਬ੍ਰਾਹਮਣ ਨੂੰ ਵਿਚਾਰ ਕਰਨਾ ਗੁਰਬਾਣੀ ਦੇ ਅੰਦਰ ਕਿਸੇ ਦੇ ਨਾਲ ਵੀ ਵਿਚਾਰ ਹੋਇਆ ਹੈ ਕਿਸੇ ਦੇ ਨਾਲ ਉਹ ਵਿਚਾਰ ਸਦੀਵੀ ਹੈ ਕਿਉਂ ਸਦੀਵੀ ਹੈ ਕਿ ਜਿਹਦੇ ਨਾਲ ਵਿਚਾਰ ਹੋਇਆ ਉਹਦਾ ਰਸਤਾ ਗਲਤ ਸੀ ਉਹਨੂੰ ਗੁਰੂ ਨਾਨਕ ਨੇ ਸਮਝਾਇਆ ਉਹ ਵਿਚਾਰ ਸਾਡੇ ਤੇ ਵੀ ਲਾਗੂ ਹੈ ਕਿ ਸਾਡੇ ਵੀ ਰਾਹ ਗਲਤ ਨੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਤੇ ਅਸੀਂ ਮਾਰਗਾਂ 'ਚ ਸੁਧਾਰ ਕਰਨਾ ਆਪਣੇ 'ਚ ਸੁਧਾਰ ਕਰਨਾ ਵਿਚਾਰ ਸਾਡੇ ਲਈ ਹੈ ਇਸ ਚੀਜ਼ ਦੀ ਵਿਚਾਰ ਰੱਖਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੀ ਵੀ ਵਿਚਾਰ ਕੀਤੀ ਹੈ ਉਸ ਦੀ ਵੀ ਹੈ ਜੋ ਜੀ ਚਲੇ ਗਏ ਚਲੇ ਗਏ ਜੋ ਜੀ ਚ ਹੈ ਇਹਨਾਂ ਲਈ ਵੀ ਹੈ ਜੋ ਜੀ ਆਉਣੇ ਆ ਉਹਨਾਂ ਲਈ ਵੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਜਦੋਂ ਵਿਚਾਰ ਕਰਨ ਲੱਗੇ ਤੇ ਬ੍ਰਾਹਮਣ ਦੇ ਮਨ ਦੀ ਇੱਕ ਖਿੱਚ ਸੀ ਕੈਸੀ ਖਿੱਚ ਸੀ ਕਿ ਤੁਸੀਂ ਕਹਿੰਦੇ ਹੋ ਪਰਮਾਤਮਾ ਨੂੰ ਮਿਲਣਾ ਹੈ ਮਿਲਣਾ ਕਿਵੇਂ ਹੈ ਤੇ ਗੁਰੂ ਨਾਨਕ ਪਾਤਸ਼ਾਹ ਬੜੇ ਪਿਆਰ ਦੇ ਨਾਲ ਸਮਝਾਉਣ ਲੱਗੇ ਕੀ ਕਹਿਣ ਲੱਗੇ ਨੇ ਖੋਜਤ ਖੋਜਤ ਅੰਮ੍ਰਿਤ ਪੀਆ ਖੋਜਤ ਖੋਜਤ ਅੰਮ੍ਰਿਤ ਪੀਆ ਹੁਣ ਵਿਚਾਰ ਕਰਨਾ ਜਦੋਂ ਕੋਈ ਸਾਧੂ ਸੰਤ ਰੱਬ ਦਾ ਪਿਆਰਾ ਕੋਈ ਵਿਚਾਰ ਕਰਦਾ ਅਸੀਂ ਉਹਦੀ ਗੱਲ ਸੁਣਦੇ ਹਾਂ ਧਿਆਨ ਦੇ ਨਾਲ ਤੇ ਉਹਦੀ ਵਿਚਾਰ ਵਿੱਚੋਂ ਕੁਝ ਖੋਜਦੇ ਹਾਂ ਆਪਾਂ ਕੁਝ ਲੱਭਦੇ ਹਾਂ ਤਾਂ ਗੁਰਬਾਣੀ ਕੀ ਹੈ ਵਿਚਾਰ ਇਹ ਚ ਕੁਛ ਲੱਭਣਾ ਹੈ ਕੁਛ ਖੋਜਣਾ ਹੈ ਕੀ ਖੋਜਣਾ ਹੈ ਵਾਹ ਵਾਹ ਕੀ ਖੋਜਣਾ ਕਹਿੰਦੇ ਖੋਜਤ ਖੋਜਤ ਹੁਣ ਆਪ ਜੀ ਵਿਚਾਰ ਕਰਨਾ ਆਪ ਘਰੋਂ ਬਾਜ਼ਾਰ ਜਾਂਦੇ ਹੋ ਮਾਰਕੀਟ ਚ ਜਾਂਦੇ ਹੋ ਆਪ ਮੀਆਂ ਬੀਬੀ ਜਾਂਦੇ ਹੋ ਭੈਣ ਭਰਾ ਜਾਂਦੇ ਹੋ ਮਾਂ ਪੁੱਤਰ ਜਾਂਦੇ ਹੋ ਬਾਜ਼ਾਰ ਵਿੱਚ ਜਾਂਦੇ ਹੋ ਘਰੋਂ ਸਲਾਹ ਕਰਕੇ ਜਾਂਦੇ ਹੋ ਕੀ ਲੈ ਕੇ ਆਉਣਾ ਕਦੀ ਦੇਖੋ ਬੱਚਾ ਕਹੇ ਮਾਂ ਚਲੋ ਬਾਜ਼ਾਰ ਚ ਲਈ ਕੀ ਲਿਆਉਣਾ ਪੁੱਤਰ ਕੀ ਲੈਣ ਜਾਣਾ ਛੱਡ ਪਰਾ ਕੋਈ ਕੰਮ ਤੇ ਆਈ ਨੀ ਕੋਈ ਚੀਜ਼ ਲੈਣੀ ਨਹੀਂ ਹੈ ਜਾਣਦਾ ਫਾਇਦਾ ਕੀ ਹੈ ਬਾਜ਼ਾਰ ਚਲੇ ਗਏ ਜਦੋਂ ਬਾਜ਼ਾਰ ਗਏ ਮਨ ਵਿੱਚ ਇੱਛਾ ਹੈ ਕੋਈ ਕੁਝ ਲੈਣ ਦੀ ਤੇ ਵਿਚਾਰ ਕਰਨਾ ਦੁਕਾਨਾਂ ਖੁੱਲੀਆਂ ਮਾਂ ਪੁੱਤ ਤੁਰੇ ਫਿਰਦੇ ਮੀਆਂ ਬੀਬੀ ਤੁਰੇ ਫਿਰਦੇ ਆ ਪਰ ਅੱਖ ਕਿੱਥੇ ਡਿੱਗੀ ਹੈ ਜਿਹੜੀ ਚੀਜ਼ ਲੈਣ ਆਏ ਉਹਦੀ ਖੋਜ ਵਿੱਚ ਡਿੱਗੀ ਹੈ ਕੀ ਲੈਣਾ ਦੁਕਾਨਾਂ ਇੱਕੋ ਜਿਹੀਆਂ ਨੇ ਸਾਰੀਆਂ ਪਰ ਦੁਕਾਨਾਂ ਚੋਂ ਵੇਖਦਾ ਹੈ ਕਿ ਮੈਂ ਲੈਣਾ ਕੀ ਦੁਕਾਨਾਂ ਲੰਘੀ ਜਾਂਦਾ ਹੈ ਪੁੱਤਰ ਕਹਿੰਦਾ ਪਿਤਾ ਜੀ ਤੁਸੀਂ ਤਾਂ ਖਲੋਂਦਾ ਹੀ ਨਹੀਂ ਕਿਤੇ ਲੈਣਾ ਨਹੀਂ ਸਮਾਨ ਕਿ ਪਿਤਾ ਜੀ ਸਿਆਣੇ ਆ ਕਹਿੰਦੇ ਪੁੱਤਰ ਲੈਣਾ ਆ ਕਾਹਨੂੰ ਕਾਲਾ ਪੈਂਦਾ ਮੈਂ ਦੇਖਣ ਡਿਆ ਜਿਹੜੀ ਦੁਕਾਨ ਦੇ ਵਿੱਚ ਸਮਾਨ ਪਿਆ ਹੋਊਗਾ ਉੱਥੇ ਜਾਵਾਂਗੇ ਨਾ ਇਹ ਤਾਂ ਮਤਲਬ ਅੰਦਰ ਧਾਰਨਾ ਹੈ ਕੋਈ ਇੱਛਾ ਹੈ ਕੋਈ ਕਾਹਦੀ ਇੱਛਾ ਹੈ ਵੀ ਆਹ ਸਮਾਨ ਲੈਣਾ ਤੇ ਖੋਜ ਉਹਦੀ ਹੈ ਤੇ ਆਹ ਸਮਾਨ ਲੈਣਾ ਖੋਜ ਉਹਦੀ ਹੈ ਹੁਣ ਆਓ ਵਿਚਾਰ ਕਰਿਓ ਉੱਥੇ ਲਿਖਿਆ ਖੋਜਤ ਖੋਜਤ ਗੁਰਬਾਣੀ ਚ ਦੋ ਵਾਰੀ ਲਿਖਿਆ ਖੋਜਤ ਖੋਜਤ ਖੋਜਦਿਆਂ ਖੋਜਦਿਆਂ ਦੁਕਾਨਾਂ ਖੁੱਜ ਗਿਆ ਕਿੰਨੀਆਂ ਦੁਕਾਨਾਂ ਵੇਖੀਆਂ ਲੱਭਾ ਕੀ ਕਿ ਮੈਂ ਪੁਰਾਣੀ ਚੀਜ਼ ਲੈਣੀ ਹੈ ਨਿਗਾਹ ਉਹਨਾਂ ਤੇ ਗੁਰੂ ਸਾਹਿਬ ਕਹਿੰਦੇ ਕਦੀ ਧਿਆਤੀ ਮਾਰਿਆ ਕਰ ਗੁਰਦੁਆਰੇ ਆਉਂਦਾ ਹੈ ਸਵੇਰੇ ਉੱਠਦਾ ਪਾਠ ਕਰਦਾ ਹੈ ਗੁਰੂ ਘਰ ਦੀ ਸੇਵਾ ਕਰਦਾ ਕਦੀ ਮਨ ਚ ਸੋਚਿਆ ਵੀ ਮੇਰੀ ਇੱਛਾ ਕੀ ਹੈ ਮੈਂ ਗੁਰੂ ਘਰ ਲੈਣ ਕੀ ਆਇਆ ਕਦੀ ਸੋਚਿਆ ਮੈਂ ਸਵੇਰੇ ਉੱਠਿਆ ਨਿਤਨੇਮ ਕੀਤਾ ਮੈਂ ਲੈਣਾ ਕੀ ਹੈ ਮੈਂ ਗੁਰੂ ਘਰ ਦੇ ਵਿੱਚ ਪੁੰਨ ਦਾਨ ਕੀਤਾ ਮੈਂ ਲੈਣਾ ਕੀ ਹੈ ਕੋਈ ਤਾਂ ਕੋਈ ਨਾ ਇੱਛਾ ਹੋਊਗੀ ਨਾ ਹੁਣ ਧਿਆਨ ਦਿਓ ਜਿੱਦਾਂ ਦੀ ਇੱਛਾ ਹੈ ਉਦਾਂ ਦੀ ਖੋਜ ਹੈ ਨਾ ਜਿੱਦਾਂ ਦੀ ਇੱਛਾ ਹੈ ਜਿੱਦਾਂ ਦੀ ਮਨ ਚ ਧਾਰਨਾ ਹੈ ਉਦਾਂ ਦੀ ਖੋਜ ਹੈ ਨਾ ਤੇ ਗੁਰੂ ਸਾਹਿਬਾਨ ਕਹਿੰਦੇ ਗੁਰੂ ਘਰ ਆਉਣ ਲੱਗਿਆ ਜਿੱਦਾਂ ਦੀ ਮਨ ਵਿੱਚ ਧਾਰਨਾ ਹੋਵੇ ਗੁਰੂ ਗ੍ਰੰਥ ਸਾਹਿਬ ਚ ਵੀ ਉਹੀ ਖੋਜ ਹੁੰਦੀ ਹੈ ਉਹੀ ਖੋਜ ਹੁੰਦੀ ਹੈ ਬਾਣੀ ਪੜ੍ਹਦਾ ਪਿਆ ਨਿਤਨੇਮ ਕਰਦਾ ਪਿਆ ਸਹਿਜ ਪਾਠ ਦਾ ਭੋਗ ਪਾਉਂਦਾ ਪਿਆ ਪਰ ਮਨ ਵਿੱਚ ਧਾਰਨਾ ਹੈ ਕਾਹਦੀ ਸੰਸਾਰੀ ਪਦਾਰਥਾਂ ਦੀ ਤੇ ਖੋਜ ਕਿਹਦੀ ਕਰਦਾ ਹੈ ਸੰਸਾਰੀ ਪਦਾਰਥਾਂ ਦੀ ਪਦਾਰਥ ਲੱਭਦਾ ਗੁਰੂ ਗ੍ਰੰਥ ਸਾਹਿਬ ਚੋਂ ਮੇਰਾ ਫਲਾਣਾ ਕੰਮ ਨਹੀਂ ਬਣਿਆ ਮੇਰਾ ਟਮਕਾਣਾ ਕੰਮ ਨਹੀਂ ਬਣਿਆ ਮੈਨੂੰ ਫਲਾਣੀ ਚੀਜ਼ ਨਹੀਂ ਮਿਲੀ ਮੈਨੂੰ ਟਮਕਾਣੀ ਚੀਜ਼ ਨਹੀਂ ਮਿਲੀ ਕਿਉਂਕਿ ਖੋਜ ਹੈ ਹੁਣ ਦੁਕਾਨ ਤੇ ਨਿਗਾਹ ਟਿੱਕੀ ਹੈ ਦੁਕਾਨਾਂ ਲੰਘੀ ਜਾ ਰਿਹਾ ਜਿਸ ਚੀਜ਼ ਦੀ ਧਾਰਨਾ ਹੈ ਜਿੱਥੇ ਦੇਖੂਗੀ ਠੁੱਕ ਖਲੋਜੂਗਾ ਨਾ ਗੁਰਬਾਣੀ ਪੜ੍ਹੀ ਜਾ ਰਿਹਾ ਹੈ ਮਨ ਚ ਪਦਾਰਥਾਂ ਦੀ ਧਾਰਨਾ ਹੈ ਮਨ ਖਲੋਵੇ ਕਿੱਥੇ ਖਲੋਵੇ ਕਿੱਥੇ ਦੁਕਾਨ ਦੇ ਵਿੱਚ ਕਿਸੇ ਚੀਜ਼ ਦੀ ਧਾਰਨਾ ਦਿਖਦੀ ਨਹੀਂ ਹੈ ਤੇ ਬੰਦਾ ਖਲੋਂਦਾ ਨਹੀਂ ਹੈ ਗਾਂਹ ਗਾਂਹ ਦੁਕਾਨਾਂ ਤੁਰਿਆ ਜਾਂਦਾ ਮਨ ਗੁਰਬਾਣੀ ਪੜ੍ਹੀ ਜਾਂਦਾ ਗਾਂਹ ਤੁਰਿਆ ਜਾਂਦਾ ਮਨ ਵਿੱਚ ਧਾਰਨਾ ਪਦਾਰਥਾਂ ਦੀ ਉਹ ਦਿਖਦੇ ਨਹੀਂ ਹੈ ਦਿਖਦੇ ਨਹੀਂ ਤੁਰਿਆ ਜਾਂਦਾ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਖੋਜਤ ਖੋਜਤ ਅੰਮ੍ਰਿਤ ਵੀ ਹੈ ਹੁਣ ਧਿਆਨ ਦੇਣਾ ਦੋ ਵਾਰੀ ਖੋਜਤ ਖੋਜਤ ਆ ਗਿਆ ਆਪਾਂ ਗੱਲ ਕਰ ਲਈ ਹੈ ਹੁਣ ਆਪਾਂ ਗੱਲ ਕਰਨੀ ਅੰਮ੍ਰਿਤ ਪੀਆ ਅੰਮ੍ਰਿਤ ਅੰਮ੍ਰਿਤ ਕਿਹਨੂੰ ਕਹਿੰਦੇ ਅੰਮ੍ਰਿਤ ਅੱਖਰ ਬਣਿਆ ਕਿੱਥੋਂ ਧਿਆਨ ਦੇਣਾ ਮ੍ਰਿਤੂ ਤੋਂ ਕਿੱਥੋਂ ਬਣਿਆ ਮ੍ਰਿਤੂ ਤੋਂ ਮ੍ਰਿਤੂ ਮੌਤ ਅੱਗੇ ਐੜਾ ਲੱਗ ਗਿਆ ਜਿੱਥੇ ਐੜਾ ਲੱਗ ਜਾਵੇ ਨਾ ਵੱਜ ਗਏ ਠੀਕ ਹੈ ਹੋਇਆ ਕੀ ਇਹ ਮਨ ਕੀ ਲੈਣ ਆਇਆ ਇੱਥੇ ਕੀ ਕਰਨ ਆਇਆ ਇੱਥੇ ਕਹਿੰਦੇ ਮਨ ਅੰਮ੍ਰਿਤ ਲੈਣ ਆਇਆ ਇੱਥੇ ਅੰਮ੍ਰਿਤ ਲੈਣ ਆਇਆ ਚਾਹੁੰਦੋ ਅੰਮ੍ਰਿਤ ਲੈਣ ਆਇਆ ਕਿਹੜਾ ਅੰਮ੍ਰਿਤ ਲੈਣ ਆਇਆ ਹੈ ਐੜਾ ਲੱਗ ਗਿਆ ਅੱਗੇ ਮ੍ਰਿਤੂ ਹੈ ਮ੍ਰਿਤੂ ਕਿਹਨੂੰ ਕਹਿੰਦੇ ਮੌਤ ਨੂੰ ਅੱਗੇ ਐੜਾ ਲੱਗ ਗਿਆ ਗੁਰੂ ਸਾਹਿਬਾਨ ਕਹਿੰਦੇ ਮਨਾ ਤੂੰ ਮਨੁੱਖ ਜਾਮੇ ਚ ਆਪਣੀ ਮੌਤ ਦੀ ਸਮਾਪਤੀ ਕਰਨਾ ਹੈ ਮੌਤ ਦੀ ਸਮਾਪਤੀ ਕਰਨਾ ਹੈ ਤੇਰੇ ਕੋਲ ਮੌਤ ਹੀ ਨਹੀਂ ਮੁੱਕੀ ਅਜੇ ਤੱਕ ਮੌਤ ਹੀ ਨਹੀਂ ਮੁੱਕੀ ਕਹਿੰਦਾ ਜੀ ਕਿਵੇਂ ਕਹਿੰਦੇ ਤੇਰੇ ਕੋਲ ਮੌਤ ਹੀ ਨਹੀਂ ਮੁੱਕੀ ਜਿਸ ਜਨਮ ਵਿੱਚ ਜਾਨਾ ਤੈਨੂੰ ਮੌਤ ਆ ਜਾਂਦੀ ਜਿਸ ਜਨਮ ਵਿੱਚ ਜਾਨਾ ਤੈਨੂੰ ਮੌਤ ਆ ਜਾਂਦੀ ਹੈ ਆਹ ਜਨਮ ਮਿਲਿਆ ਜਿੱਥੇ ਮੌਤ ਮੁਕਾ ਲਵੇ ਦੁਬਾਰਾ ਮੌਤ ਨਾ ਆਵੇ ਕਹਿੰਦੇ ਫਿਰ ਕਹਿੰਦੇ ਇਸ ਕਰਕੇ ਅੰਮ੍ਰਿਤੂ ਅੰਮ੍ਰਿਤ ਉਸ ਮੌਤ ਨੂੰ ਮੁਕਾਉਣ ਆਇਆ ਉਸ ਮੌਤ ਦੀ ਸਮਾਪਤੀ ਕਰਨ ਆਇਆ ਹੁਣ ਧਿਆਨ ਦਿਓ ਕਰੇਗਾ ਕੀ ਗੁਰਬਾਣੀ ਦੀ ਖੋਜ ਕਰੇਗਾ ਜਿੱਦਣ ਐਸ ਅੰਮ੍ਰਿਤ ਦੀ ਖੋਜ ਕਰੇਗਾ ਤੇ ਮਨ ਟਿਕੂਗਾ ਪਰ ਤੂੰ ਤੇ ਗੁਰਬਾਣੀ ਪੜ੍ਹਦਾ ਤੇ ਖੋਜ ਕਿਸੇ ਹੋਰ ਚੀਜ਼ ਦੀ ਕਰਦਾ ਹੈ ਮਨ ਵਿੱਚ ਧਾਰਨਾ ਸੰਸਾਰ ਦੀ ਹੈ ਇੱਛਾ ਸੰਸਾਰ ਦੀ ਹੈ ਮਨ ਕਿੱਥੋਂ ਖਲੋ ਜਾਏ ਕਿਸੇ ਚੀਜ਼ ਦੀ ਧਾਰਨਾ ਹੈ, ਦੁਕਾਨਾਂ ਬੜੀਆਂ ਵੇਖੀਆਂ, ਬੰਦਾ ਕਿੱਥੋਂ ਖਲੋ ਜਾਏ, ਜਿੱਥੇ ਮਿਲੂਗਾ ਉੱਥੇ ਖਲੋਊਗਾ ਨਾ, ਨਹੀਂ ਖਲੋਂਦਾ। ਪਿਤਾ ਜੀ ਤੁਸੀਂ ਖਲੋਂਦੇ ਹੀ ਨਹੀਂ, ਉਹ ਪੁੱਤ ਮੈਨੂੰ ਦੁਕਾਨ ਤੇ ਚੀਜ਼ ਪਈ ਦਿਖਦੀ ਨਹੀਂ। ਤੇ ਬੰਦਾ ਪੁੱਛਦਾ, ਗੁਰੂ ਜੀ ਮੇਰਾ ਮਨ ਟਿਕਦਾ ਨਹੀਂ, ਮੇਰਾ ਮਨ ਟਿਕਦਾ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਭਾਈ ਟਿਕੇ ਕਿੱਥੋਂ? ਕਹਿੰਦਾ, ਕਿਉਂ? ਤੇਰੀ ਇੱਛਾ ਹੀ ਕੋਈ ਹੋਰ ਹੈ, ਤੇਰੇ ਮਨ ਚ ਧਾਰਨਾ ਹੀ ਕੋਈ ਹੋਰ ਹੈ। ਜੇ ਧਾਰਨਾ ਅੰਮ੍ਰਿਤ ਦੀ ਹੋਵੇ ਤੇ ਮਨ ਇੱਕ ਤਾਂ ਖਲੋ ਜਾਏ ਨਾ, ਤੇਰੇ ਅੰਦਰ ਮਨ ਤੇ ਅੰਮ੍ਰਿਤ ਦੀ ਧਾਰਨਾ ਹੀ ਹੈ ਨਹੀਂ। ਹੁਣ ਵਿਚਾਰ ਕਰਨਾ, ਬੜੇ ਜਨਮ ਭੋਗੇ ਆਪਾਂ, ਬੜੇ ਜਨਮ ਭੋਗੇ। ਹੁਣ ਆਪਾਂ ਤੁਹਾਨੂੰ ਇਹ ਗੱਲ ਕਹੀ ਵੀ ਆਪਾਂ ਇੱਥੇ ਮੌਤ ਦੀ ਸਮਾਪਤੀ ਕਰਨ ਆਏ ਹਾਂ, ਤੇ ਮਨ ਚ ਵਿਚਾਰ ਪੈਦਾ ਹੋਊਗਾ ਵੀ ਇਹ ਕੀ ਮਤਲਬ ਹੈ ਮੌਤ ਦੀ ਸਮਾਪਤੀ ਕਰਨ ਆਏ। ਮੌਤ ਦੀ ਵੀ ਕਦੀ ਸਮਾਪਤੀ ਹੋ ਸਕਦੀ? ਉਹ ਵਿਚਾਰ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਬੀਰ ਸਾਹਿਬ ਲਿਖਣ ਲੱਗੇ 555 ਮਿੰਟ ਉੱਤੇ। ਕੀ ਲਿਖਦਾ ਕਬੀਰ? ਮਰਤਾ ਮਰਤਾ ਜਗ ਮੂਆ। ਕਬੀਰ, ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣੇ ਹੋਏ। ਦੱਸੋ, ਕਹਿੰਦਾ ਸੰਸਾਰ ਵਾਲਿਓ ਮੇਰੀ ਗੱਲ ਸੁਣ ਲਓ, ਫਿਰ ਮਰਨ ਸਾਰਾ ਸੰਸਾਰ ਹੀ ਦਿਆ, ਮਰਨ ਸਾਰਾ ਸੰਸਾਰ ਹੀ ਦਿਆ, ਪਰ ਮਰਨਾ ਕਿਸੇ ਨੂੰ ਨਹੀਂ ਆਉਂਦਾ। ਹੁਣ ਧਿਆਨ ਦੇਣ ਵਾਲੀ ਗੱਲ ਹੈ, ਆਪਾਂ ਕਹਾਂਗੇ ਅੰਮ੍ਰਿਤ ਦਾ ਮਤਲਬ ਕਿੱਦਾਂ ਕੱਢਿਆ ਕਿ ਮ੍ਰਿਤੂ ਐੜਾ ਲੱਗ ਗਿਆ, ਮ੍ਰਿਤੂ ਦਾ ਸਟੋਪ ਹੋ ਜਾਵੇ, ਨਾ ਵਾਚਕ। ਤੇ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਕਬੀਰ, ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣੇ ਕੋਈ। ਕਹਿੰਦੇ ਮਰਨ ਦੇ ਸਾਰੇ ਰਹੇ, ਪਰ ਮਰਨਾ ਕਿਸੇ ਨੂੰ ਨਹੀਂ ਆਉਂਦਾ, ਮਰਨਾ ਕਿਸੇ ਨੂੰ ਨਹੀਂ ਆਉਂਦਾ। ਕਹਿੰਦੇ ਕੀ ਗੱਲ ਹੋ ਗਈ? ਅੱਗੇ ਦੇਖੋ ਕੀ ਲਿਖਿਆ। ਕਹਿੰਦੇ ਐਸੀ ਮਰਨੀ ਜੋ ਮਰੇ, ਬਹੁੜ ਨਾ ਮਰਨਾ ਹੋਏ। ਦੇਖੋ ਫਿਰ ਮੌਤ ਦੀ ਸਟੋਪ ਹੈ ਕਿ ਨਹੀਂ? ਉਹ ਮੌਤ ਦੀ ਸਮਾਪਤੀ ਹੈਗੀ ਹੈ ਨਾ। ਕੀ ਕਹਿੰਦੇ? ਐਸੀ ਮਰਨੀ ਜੋ ਮਰੇ, ਬਹੁੜ ਨਾ ਮਰਨਾ ਹੋਏ। ਕਹਿੰਦੇ ਜਿਹੜਾ ਐਸੀ ਮਰਨੀ ਮਰ ਜੂਗਾ ਨਾ, ਦੁਬਾਰਾ ਮੌਤ ਨਹੀਂ ਆਊਗੀ, ਮੌਤ ਸਟੋਪ ਹੋ ਜੂਗੀ ਨਾ, ਫਿਰ ਮੌਤ ਖਤਮ ਹੋ ਜੂਗੀ ਨਾ, ਮੌਤ ਦੀ ਸਮਾਪਤੀ ਹੋ ਜੂਗੀ ਨਾ, ਤਾਂ ਹੀ ਦੁਬਾਰਾ ਮੌਤ ਨਹੀਂ ਆਊਗੀ। ਇਹਦਾ ਮਤਲਬ ਆਪਾਂ ਲੈਣ ਕੀ ਆਏ ਹਾਂ ਇੱਥੇ? ਮੌਤ ਦੀ ਸਮਾਪਤੀ ਕਰਨ ਆਏ ਹਾਂ। ਪ੍ਰਾਪਤ ਕੀਤੀ ਨੀ? ਪ੍ਰਾਪਤ ਕੀਤੀ ਨੀ? ਕਹਿੰਦੇ ਕਿਉਂ ਨੀ ਕੀਤੀ? ਕਿਉਂਕਿ ਸਾਡੇ ਮਨ ਦੇ ਅੰਦਰ ਇੱਛਾ ਹੀ ਕੋਈ ਹੋ ਰਿਹਾ, ਧਾਰਨਾ ਹੀ ਕੋਈ ਹੋ ਰਿਹਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਉਮਰਾਂ ਲੰਘ ਗਈਆਂ, ਉਮਰਾਂ ਲੰਘ ਗਈਆਂ, ਮਨ ਨਹੀਂ ਟਿਕਿਆ, ਸੋਝ ਨਹੀਂ ਆਈ। ਕਾਰਨ ਕੀ ਸੀ? ਕਿ ਬੰਦਾ ਖਲੋਂਦਾ ਤੇ ਤਾਂ ਜਿਹੜੀ ਚੀਜ਼ ਮੈਂ ਲੱਭਦਾ ਫਿਰਦਾ ਮੈਨੂੰ ਦਿਸ ਪੈਂਦੀ। ਹੁਣ ਜੇ ਮਨ 'ਚ ਧਾਰਨਾ ਕੋਈ ਹੋ ਰਿਹਾ ਤੇ ਲੱਭ ਕਿੱਥੋਂ ਪਊਗੀ? ਮਨ 'ਚ ਧਾਰਨਾ ਪਦਾਰਥਾਂ ਦੀ ਹੈ, ਕਿ ਚੋਂ ਅੰਮ੍ਰਿਤ ਕਿੱਥੋਂ ਲੱਭ ਜਾਊਗਾ? ਕਿਉਂਕਿ ਅੰਮ੍ਰਿਤ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ ਸੀ। ਗੁਰੂ ਜੀ ਨੇ ਕਿਹਾ, ਵਿਚਾਰ ਕਰਨਾ, ਕਹਿੰਦੇ ਜਿੱਥੇ ਜਾ ਕੇ ਤੇਰੀ ਮੌਤ ਦਾ ਸਟੋਪ ਹੋਣਾ, ਜਿੱਥੇ ਜਾ ਕੇ ਤੇਰੀ ਮੌਤ ਦਾ ਸਟੋਪ ਹੋਣਾ, ਮੌਤ ਸਮਾਪਤ ਹੋ ਜਾਣੀ ਹੈ, ਉਹ ਦਾਤ ਤੇਰੇ ਅੰਦਰ ਹੋਈ, ਤੇਰੇ ਅੰਦਰ ਹੋਈ। ਕਹਿੰਦਾ ਵੀ ਮੇਰੇ ਅੰਦਰ ਵੀ? ਹੁਣ ਧਿਆਨ ਦੇਣ ਵਾਲੀ ਗੱਲ ਹੈ ਨਾ, ਜਿਹੜੀ ਚੀਜ਼ ਲੱਭਦਾ ਫਿਰਦਾ ਦੁਕਾਨ ਦੇ ਅੰਦਰ ਪਈ ਹੈ, ਹੁਣ ਤੂੰ ਬਾਹਰੋਂ ਨਿਗਾਹ ਮਾਰ ਕੇ ਗਾਂ ਵਧੀ ਜਾਂਦਾ ਹੈ, ਦੁਕਾਨ ਦੇ ਅੰਦਰ ਵੜ, ਉਹ ਸਮਾਨ ਅੰਦਰ ਪਿਆ। ਮੁੰਡਾ ਬਾਰ ਬਾਰ ਕਹੀ ਜਾਂਦਾ, ਕਹਿੰਦਾ ਪਾਪਾ ਦੁਕਾਨ ਤੇ ਵਧੀਏ, ਕਿਸੇ ਦੁਕਾਨ ਚ ਚਲੀਏ ਤਾਂ ਹੀ ਲੱਭੂ। ਉਹ ਨਹੀਂ, ਮੈਂ ਵੇਖਣ ਡਿਆ, ਨਹੀਂ ਦਿਸਦੀ ਹੈ, ਨਹੀਂ। ਸਾਰਾ ਬਾਜ਼ਾਰ ਫਿਰ ਲਿਆ, ਚੀਜ਼ ਨਹੀਂ ਲੱਭੀ। ਹੁਣ ਆ ਕੇ ਮੁੰਡਾ ਕਹਿੰਦਾ, ਪਿਤਾ ਜੀ ਕਿਸੇ ਦੁਕਾਨ ਦੇ ਅੰਦਰ ਤੇ ਵੜੀਏ, ਤਾਂ ਹੀ ਪਤਾ ਲੱਗੂ ਹੈ ਕੁਛ। ਉਹ ਚੀਜ਼ ਆ ਕਿ ਅਸੀਂ ਸਾਰੀ ਗੁਰਬਾਣੀ ਪੜ੍ਹ ਲਈ, ਪਰ ਸਾਨੂੰ ਪਤਾ ਲੱਗਾ ਨਹੀਂ ਵੀ ਚੀਜ਼ ਅੰਦਰ ਪਈ ਕਿੱਥੇ, ਸਾਡੇ ਅੰਦਰ ਪਈ। ਬਾਣੀ ਜੋ ਧਿਆਨ ਨਾਲ ਪੜ੍ਹਿਓ ਆਪ ਜੀ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ। ਇਸ ਕਾ ਮਤਲਬ ਦੱਸੋ? ਕਹਿੰਦੇ ਭਾਈ, ਜਿਹੜਾ ਸਾਰੇ ਖਜ਼ਾਨਿਆਂ ਦੇ ਬਰਾਬਰ ਤੁਲ ਚ ਆ ਸਕਦਾ ਹੈ, ਕਹਿੰਦੇ ਉਹ ਅੰਮ੍ਰਿਤ ਪ੍ਰਭੂ ਦਾ ਨਾਮ ਹੈ। ਔਰ ਧਿਆਨ ਦੇਈ, ਔਰ ਉਸ ਅੰਮ੍ਰਿਤ ਦਾ, ਉਸ ਨਾਮ ਦਾ ਤੇਰੇ ਸਰੀਰ ਦੇ ਅੰਦਰ ਟਿਕਾਣਾ ਆ, ਅੰਦਰ ਪਿਆ ਹੈ। ਮੰਗਾ ਤੇ ਹੈ ਵੀ ਤੂੰ ਦੁਕਾਨਾਂ ਦੇ ਬਾਹਰ ਫਿਰਦਾ ਹੈ ਤੇ ਲੱਭਦਾ ਸਮਾਨ ਫਿਰਦਾ ਹੈ, ਤੂੰ ਸਰੀਰ ਦੇ ਬਾਹਰ ਫਿਰਦਾ ਪਦਾਰਥਾਂ ਦੇ ਵਿੱਚੋਂ ਰੱਬ ਲੱਭਦਾ ਫਿਰਦਾ, ਨਹੀਂ ਮਿਲਣਾ, ਨਹੀਂ ਮਿਲਣਾ, ਅੰਦਰ ਜਾ, ਅੰਦਰ ਜਾ। सब किस कर में बाहर नहीं, बाहर टोले सुपर बुलाही, कहने सब कुछ तेरे अंदर है, तू बाहर लगता फिर तो। दुकान के अंदर जा, मुंडा कहता है पापा दुकान के अंदर तो चली गई, और या तो पागल है, मैं उम्र हटाई है, मैंने पता नहीं दिसन दी चीज। हो गुरु प्यारे हो गल सच जी, हुण मुंडे दे कहंदे दुकान दे अंदर वड़िया ते सुमियान चीज सामने पई, कहता मैं पिता जी कहंदा सी ना, ओ यार मैं क्या करे, इन्होंने बाहर रखी होनी। तो दुकानदार कहंदा हौली जी, कहंदा भाजी सारा समान बाहर टकाईदा, जिहड़ी चीज तुसीं लभदे फिरदे महंगी बड़ी है, ते तुरिया फिरदा कोई चुक के लै जाऊ, ये असीं अंदर रखते। ते गुरु साहिबां कहंदे कहंदे दात महंगी बड़ी है अंदर पई है, और सब दे अंदर पई है, सब दे अंदर कोई खाली नहीं है। एक तो भुलेखा ना कि शायद साधु दे अंदर ही पई है, गुरु जी कहंदे सब दे अंदर पई है। की लिखदे आ, कहंदे नाम के तारे सगले जंतु, कहंदे जीव जंतु अंदर भी पई है, ये दात जीव जंतु अंदर भी पई है। नाम के तारे सगले जंत, नाम के तारे खंड ब्रह्मांड, कहिंदा पूरे ग्रह पूरा ब्रह्मांड जिहड़ा नाम नूं धार के पैदा हुंदा है, नाम दे आसरे खलोता है, बिना नाम तो कुछ नहीं है। पर करोगे की, हुण साडी इच्छा ही हो रहा, साडी खोज ही हो रहा। ते गुरु रूप प्यारी साध संगत जीओ, जदों खोज ही कुछ हो रहा ते फिर लभना सानूं की है। गुरबाणी पढ़दे साडी इच्छा, साडे मन की धारना संसार सी, ते गुरु ग्रंथ साहिब च तां अमृत कथों लभ जांदा सानूं, लभना ही नहीं सी। हुण आप जी विचार करना, खोजत खोजत अमृत पिया। कहिंदे कोई प्राणी अगर खोजदा है, खोजदा भाव की लभदा है, गुरबाणी पढ़दा है ते इहदे विच अमृत की खोज करता है, उस शब्द की खोज करता जिहदे नाल मेरी मौत की समाप्ति हो सकती है, कदों पी सकदा है, कहिंदे समाप्ति किवें हुंदी। कोई महापुरख सी की बड़ी संगत आया करती सी, महापुरख सी की बड़ी संगत आया करती सी, रब दे प्यारे भी मिलन आउंदे सी। हुण महापुरखां नूं कई इहो जिहे प्राणी हुंदे ने, उहनां तों वड्डी उम्र दे हुंदे ते मिलन आउंदे, ते कोई बजुर्ग सीगे, उहनां नूं कोई 50-60 साल हो गए सीगे इस पासे तुरियां नूं, ते महापुरखां नूं मिलन आ गए। संगत बड़ी बैठी सी, तो महापुरखां नूं कहण लगे, कहिंदे महापुरखों मैं गल करनी, कहिंदे दसो, कहिंदे मैं गल करनी कल्लिआं ने, दसो कहिंदे की गल करनी, कहिंदे कल्लिआं ने करनी, कहिंदे आ जाओ भाई कल्लिआं कर लो, संगत तो थोड़ा पिछे हो जाओ, गल करनी है खालसे ने, दसो की करनी। कहिंदा इदां आ, मैं तां इहनां दे सामने गल नहीं कीती क्योंकि मैं इहदा बाणा पाया आ, ते ये लोग सारे समझते मैं पूरन है, ये मेरा सत्कार करते, तो मैं तान तान गल गल की, मैं 50-60 साल हो गए रब रब कर दिया, बड़ी सेवा की, बड़े पाठ पूजा की, बड़ा कुछ किया, पर लभा कुछ नहीं। कहना मैं तो इन्नी गल कहनी थोड़ा, भी जे रब हों, जे रब हों, इन्नी मेहनत करना, कोई ना कोई नाता जुड़ जाता, कितना तो कित आके कदी नहीं कह दिया कि हाल चाल ही, कहिंदा है नहीं। महापुरखां नूं कहिंदा रब रूप कोई नहीं है, पखंडी है, ते मैं तुहाडा तां कल्लिआं गल कीती वी मेरी रैपूटेशन खराब हो जाए, लोग की कहणगे वी इह तहीं ते समझदे पए ते पहुंचिआ, ते मैं तुहाडे नाल कल्लिआं गल कीती। महापुरख कहिंदे वी इहनूं हुण समझावां किद्दां, समझावां किद्दां, बड़ा औखा है। कहिंदे किहड़ी गल्लों, सब ते लागू है, सब दे अंदर यही चीज है, बड़ी मेहनत की है, बड़े मथे टेके, बड़े पाठ किए, बड़ी सेवा की, जे हों तो मिलना ना, पता कौन नहीं अगले साल ही मर जाइए, सारे ने मन चाहता एवं वक्त में पड़े रब है, जो हों मिलना ना, उन्होंने लो जी उन्हें जो दो तीन अरीकिया ना भी जी हों मिलना ना। महापुरख वेखन लगे भी हूँ ये बंदा 50-60 साल इन्नी मेहनत कर चुका, तो इन्हू समझा कि सौखा, अपने आप ही समझदा भी मैं राह ते तुरे, समझाना बड़ा औखा है, इहनूं बस च नहीं हुण समझाउणा, इहनूं कोई बोल नहीं समझा सकदा, इहनूं मैं कहां भी रब हैगा, इहनूं मनाउणा बड़ा औखा। महापुरख वेखिआ भी टुट ना जावे बेचारा, ਸਮਝਾਉਣਾ ਵੀ ਜ਼ਰੂਰੀ ਹੈ ਵੀ ਹੈਗਾ। ਪਰ ਸਮਝਾਵਾਂ ਕਿੱਦਾਂ ਇਹਨੂੰ? ਹੁਣ ਇਹਨੂੰ ਸ਼ਬਦਾਂ 'ਚ ਸਮਝਾਉਣਾ ਤਾਂ ਔਖਾ ਹੈ, ਇਹਨੂੰ ਕੋਈ ਕਾਰਨਾਮਾ ਦਿਖਾਉਣਾ ਪਊਗਾ। ਕਿਸੇ ਵੇਲੇ ਇੱਦਾਂ ਵੀ ਹੁੰਦਾ ਕੋਈ ਚੋਟ ਲੱਗ ਜਾਵੇ ਤਾਂ ਬੰਦੇ ਨੂੰ ਅਕਲ ਆ ਜਾਂਦੀ ਹੈ। ਕਹਿੰਦੇ ਇਹਨੂੰ ਸਮਝਾਉਣਾ ਪੈਣਾ, ਪਰ ਕੋਈ ਕਾਰਨਾਮਾ ਕਰਨਾ ਪੈਣਾ। ਮਾਂ ਬਾਪ ਉਹਨੂੰ ਕਹਿੰਦੇ ਵੀ ਇੱਦਾਂ ਕਰ, ਪੰਜ ਕੁ ਮਿੰਟ ਖਲੋ ਜਾ, ਸੰਗਤਾਂ ਦੇ ਚਲੇ ਜਾਣਾ। ਤੇ ਯਾਰ ਮੇਰਾ ਨਹਾਉਣ ਦਾ ਟਾਈਮ ਹੋ ਗਿਆ, ਗਰਮੀ ਬੜੀ, ਮੈਂ ਨਹਾਉਣ ਜਾਣਾ ਨਦੀ ਦੇ, ਮੇਰੇ ਨਾਲ ਚੱਲੀ, ਆਪਾਂ ਰਾਹ 'ਚ ਗੱਲ ਕਰਾਂਗੇ। ਕਹਿੰਦੇ ਠੀਕ ਹੈ। ਕਹਿੰਦੇ ਪੰਜਾਂ ਕੁ ਮਿੰਟਾਂ ਸੰਗਤਾਂ ਨੂੰ ਮਹਾਂਪੁਰ ਕਹਿੰਦੇ ਜਾਓ ਬਈ ਆਪੋ ਆਪਣੇ ਘਰਾਂ ਨੂੰ। ਚਲੇ ਗਏ ਮਾਂ ਕੋਲ, ਕੋਈ ਕਹਿੰਦੇ ਚੱਲ ਚਲੀਏ। ਚਲੇ ਗਏ ਨਦੀ 'ਤੇ ਪਹੁੰਚਦੇ ਆ ਤੋ ਮਹਾਂਪੁਰਖਾਂ ਨੂੰ ਕਹਿੰਦਾ ਵੀ ਦੱਸਿਆ ਨਹੀਂ ਤੁਸੀਂ ਰੱਬ ਹੈਗਾ ਕਿ ਨਹੀਂ ਹੈਗਾ? ਉਹ ਕਹਿੰਦੇ ਦੱਸ ਦਿੰਦੇ, ਹੁਣ ਕਾਹਲਾ ਘੁੰਮ ਬਹਿਣਦੇ ਆ। ਬਾਪ ਜੀ ਨੇ ਪਹਿਲਾਂ ਕਿਹਾ ਵੀ ਇਹ ਬੰਦਾ ਵੱਡੀ ਉਮਰ ਦਾ ਸੀ ਅਤੇ ਮਹਾਂਪੁਰਖ ਛੋਟੀ ਉਮਰ ਦੇ ਸੀ, ਅਤੇ ਮਹਾਂਪੁਰਖ ਦਾ ਸਰੀਰ ਅਜੇ ਜਵਾਨੀ 'ਚ ਸੀ, ਤਾਕਤ ਸੀ। ਜਦੋਂ ਗਏ ਨਾ ਤਾਂ ਮਹਾਂਪੁਰਖ ਕੱਪੜੇ ਲਾ ਕੇ ਅਤੇ ਨਹਾਉਣ ਲੱਗੇ, ਪੜ ਗਏ ਨਦੀ 'ਚ। ਉਹਨੂੰ ਕਹਿੰਦੇ ਵੀ ਆ ਜਾ ਸਜਣਾ, ਤੂੰ ਵੀ ਨਾਲ। ਉਹ ਕਹਿੰਦਾ ਜੀ ਮੈਂ ਨਹੀਂ ਨਹਾਉਣਾ, ਮੈਂ ਨਾਥਾਂ ਸਵੇਰ ਦਾ। ਉਹ ਕਹਿੰਦੇ ਆ ਜਾ ਇਸ ਨਦੀ 'ਚ, ਤੇਰੇ ਸਵਾਲ ਦਾ ਜਵਾਬ ਆ, ਆ ਜਾ। ਮੰਨ ਗਏ ਵੀ ਘਰੇ ਇਹਨਾਂ ਨੇ ਪਾਣੀ 'ਚ ਖਲੋ ਕੇ ਜਵਾਬ ਦੇਣਾ ਹੁਣ। ਮੰਨ ਗਏ, ਆ ਗਿਆ। ਜਦੋਂ ਨਹਾਉਣ ਲੱਗਾ ਨਾ ਮਹਾਂਪੁਰਖ ਤਾਂ ਮੇਰੇ ਲਾਗੇ ਆ ਰਹੀ ਯਾਰ, ਚੰਗਾ ਬੰਦਾ। ਜਦੋਂ ਨਹਾਉਣ ਲੱਗਾ ਤੇ ਮਹਾਂਪੁਰਖ, ਤੈਨੂੰ ਪਹਿਲਾਂ ਕਿਹਾ ਵੀ ਥੋੜੀ ਜਵਾਨੀ 'ਚ ਤਾਕਤ ਸੀਗੀ, ਮਹਾਂਪੁਰਖ ਨੇ ਸਿਰ ਫੜਿਆ ਤੇ ਉਹਦਾ ਪਾਣੀ 'ਚ ਡੋਬਤਾ। ਜਦੋਂ ਪਾਣੀ ਡੋਬਤਾ, ਦੋ ਤਿੰਨ ਗੋਥੇ ਆਏ, ਉਹ ਥੱਲੇ ਬੁਲਬੁਲੇ ਜਿਹੇ ਵਗਣ, ਤੂੰ ਜ਼ੋਰ ਨਹੀਂ ਲਾਇਆ ਕੋਈ ਵੀ ਚੱਲ ਮਜ਼ਾਕ ਕਰਦੇ, ਉਹਨੇ ਛੱਡ ਦੇਣਗੇ। ਮਹਾਂਪੁਰਖਾਂ ਨੇ ਦੋ ਤਿੰਨ ਮਿੰਟ ਛੱਡਿਆ ਹੀ ਨਹੀਂ। ਜਦੋਂ ਛੱਡਿਆ ਨਹੀਂ ਨਾ ਤੇ ਮਹਾਂਪੁਰਖ ਚੜ ਗਏ ਉੱਥੇ। ਜਦੋਂ ਉਹਦੀ ਮੌਤ ਹੋਣ ਲੱਗੀ ਨਾ, ਵੇਖਿਆ ਹੁਣ ਸਾਹ ਘੁੱਟਣ ਲੱਗ ਪਿਆ, ਉਹਨੇ ਮਾਰਿਆ ਹੀ ਉਹ ਦੀ ਝਟਕਾ, ਮਹਾਂਪੁਰਖ ਹੋ ਗਏ। ਪਿੱਛੋਂ ਨਿਕਲਿਆ ਪਾਣੀ 'ਚੋਂ, ਸਾਹ ਲਿਆ ਤੇ ਮਾਰ ਕੇ ਛਾਲ ਤੇ ਬਾਹਰ ਚਲਾ ਗਿਆ। ਜਦੋਂ ਬਾਹਰ ਗਿਆ ਨਾ, ਕ੍ਰੋਧ 'ਚ ਕਹਿੰਦਾ ਮਹਾਂਪੁਰਖਾਂ ਨੂੰ, ਕਹਿੰਦਾ ਮੈਂ ਤਾਂ ਕਹਿ ਤੁਸੀਂ ਸਾਧੂ ਹੋ, ਤੁਸੀਂ ਤਾਂ ਠੱਗ ਹੋ। ਕਹਿੰਦਾ ਕਿਉਂ? ਕਹਿੰਦਾ ਮਾਰਨ ਲੱਗੇ ਸੀ ਮੈਨੂੰ ਹੁਣੇ। ਕਹਿੰਦਾ ਮੈਂ ਤਾਂ ਇੰਨਾ ਹੀ ਪੁੱਛਿਆ ਵੀ ਰੱਬ ਨਹੀਂ ਹੈਗਾ, ਦਿਖਾਓ ਕਿੱਥੇ ਹੈਗਾ, ਤੁਸੀਂ ਤਾਂ ਮੈਨੂੰ ਮਾਰ ਦੇਣ ਲੱਗੇ ਸੀ। ਮਹਾਂਪੁਰਖ ਨੇ ਗੁੱਸਾ ਕਰ ਕੱਪੜੇ ਲੈ ਕੇ ਭੱਜਣ ਲੱਗਾ। ਮਹਾਂਪੁਰਖ ਕਹਿੰਦੇ ਖੁੱਲ੍ਹ ਜਾਈ। ਕਹਿੰਦੇ ਕੀ ਗੱਲ? ਉਹ ਜਵਾਬ ਤੇ ਲੈ ਜਾ, ਤੂੰ ਗੁੱਸਾ ਨਾ ਕਰ, ਮੈਂ ਤੇਰੇ ਬਦਲੇ ਕੁਛ ਕੀਤਾ, ਤੈਨੂੰ ਸਮਝਾਉਣ ਲਈ ਕੁਛ ਕੀਤਾ। ਕਹਿੰਦਾ ਕੀ ਸਮਝਾਉਣਾ? ਤੁਸੀਂ ਮਾਰ ਦੇਣ ਲੱਗੇ ਸਮਝਾਉਣਾ? ਜਦੋਂ ਮੌਤ ਹੀ ਆ ਗਈ ਫਿਰ ਮੈਂ ਕੀ ਸਮਝਣਾ ਸੀ? ਪਤਾ ਨਹੀਂ ਕੀ ਇਹਦੇ ਮਨ 'ਚ ਆ ਗਿਆ, ਫਿਕਰ ਹੋ ਗਿਆ ਵੀ ਚੱਲ ਯਾਰ ਸਮਝ ਲਈਏ, ਇੰਨੀ ਜਦੋਜਹਿਦ ਕੀਤੀ ਰੱਬ ਲੱਭਾ ਹੀ ਨਹੀਂ। ਹੁਣ ਜਦੋਂ ਮਹਾਂਪੁਰਖ ਲਾਗੇ ਆਏ, ਕੱਪੜੇ ਕੁਪੜੇ ਪਾ ਕੇ ਖਲੋਤੇ, ਕਹਿੰਦੇ ਹਾਂ ਦੱਸੋ ਜੀ। ਕਹਿੰਦਾ ਭਾਈ ਇਹ ਗੱਲ ਦੱਸ ਵੀ ਜਦੋਂ ਮੈਂ ਤੈਨੂੰ ਨੱਪਿਆ ਸੀ ਤੇ ਤੈਨੂੰ ਗੋਤੇ ਆਉਂਦੇ ਸੀ, ਉਦੋਂ ਤੂੰ ਕਿਉਂ ਨੀ ਮੈਨੂੰ ਪਰਾਂ ਟਾਇਆ? ਉਦੋਂ ਤੂੰ ਮੇਰੇ ਤੇ ਤਾਕਤ ਕਿਉਂ ਨੀ ਲਾਈ? ਕਹਿੰਦਾ ਜਦੋਂ ਮੈਂ ਕਿਆ ਘਰੇ ਛੱਡ ਦੇਣਗੇ ਮਜ਼ਾਕ ਕਰਨ ਰਹੇ, ਪੈਦਾ ਤੁਸੀਂ ਮੈਨੂੰ ਮਾਰ ਦੇਣਗੇ, ਉਦਾਂ ਮਜ਼ਾਕ ਕਰਨ ਰਹੇ, ਮੇਰਾ ਮੂੰਹ ਦਬਾਤਾ, ਪਰ ਤਾਕਤ ਹੈਗੀ ਹੈ ਜਵਾਨ ਨੇ ਤੇ ਮੈਂ ਹੁਣ ਬਜ਼ੁਰਗ ਹੋ ਗਿਆ, ਚੱਲ ਛੱਡ ਦੇਣਗੇ। ਕਹਿੰਦਾ ਫਿਰ? ਕਹਿੰਦਾ ਜਦੋਂ ਮੈਨੂੰ ਮੌਤ ਨਜ਼ਰ ਆਈ ਫਿਰ ਮੈਂ ਜ਼ੋਰ ਲਾਇਆ ਪੂਰਾ ਤੇ ਮੈਂ ਚੱਕ ਕੇ ਮਾਰਿਆ ਤੈਨੂੰ ਪਰਾਂ। ਕਹਿੰਦੇ ਬਸ ਆਹੀ ਗੱਲ ਹੈ, ਜਦੋਂ ਮੌਤ ਦਿਖਾਈ ਦਿੱਤੀ ਤੇ ਫਿਰ ਜ਼ੋਰ ਲਾਇਆ ਨਾ? ਕਹਿੰਦਾ ਹਾਂ। ਕਹਿੰਦਾ ਫਿਰ ਤੈਨੂੰ 50-60 ਸਾਲ ਹੋ ਗਿਆ ਰੱਬ ਰੱਬ ਕਰਦਿਆਂ, ਤੈਨੂੰ ਮੌਤ ਦਿਖਾਈ ਦਿੱਤੀ ਨਹੀਂ, ਤੂੰ ਜ਼ੋਰ ਲਾਇਆ ਹੀ ਨਹੀਂ, ਜ਼ੋਰ ਲਾਇਆ ਹੀ ਨਹੀਂ, ਕਿਉਂਕਿ ਤੈਨੂੰ ਮੌਤ ਦਿਖਾਈ ਦਿੱਤੀ ਨਹੀਂ ਅਜੇ ਤੱਕ। ਜਦੋਂ ਬੰਦੇ ਨੂੰ ਮੌਤ ਦਿਖਾਈ ਦਿੰਦੀ, ਪੂਰਾ ਸਰੀਰ ਦਾ ਜ਼ੋਰ ਲਾ ਦਿੰਦਾ ਹੈ ਬਚਾ ਲਈ। ਕਹਿੰਦੇ ਹੁਣ ਤੈਨੂੰ ਮੌਤ ਦਿਖਾਈ ਦਿੱਤੀ ਤੇ ਮੇਰਾ ਭਾਰ, ਮੇਰੀ ਜਵਾਨੀ ਖਤਮ ਕਰਦੀ, ਚੱਕ ਕੇ ਮਾਰਿਆ ਮੈਨੂੰ ਬਰਾਂ। ਕਹਿੰਦਾ ਹਾਂ। ਕਹਿੰਦੇ ਫਿਰ ਇੱਦਾਂ ਕਰ, ਜਿੱਦਣ ਮੌਤ ਦਿਖਾਈ ਦਊਗੀ ਨਾ ਫਿਰ ਪੂਰਾ ਜ਼ੋਰ ਲਾ ਦੀ, ਫਿਰ ਰੱਬ ਦਿਖਾਈ ਦੇ ਦਊਗਾ। ਜ਼ੋਰ ਹੀ ਨਹੀਂ ਲਾਇਆ ਅਜੇ ਤੱਕ। ਆ ਗਈ ਨਾ ਗੱਲ ਉਹੀ ਕਿਹੜੀ? ਖੋਜਤ ਖੋਜਤ ਖੋਜਣ ਕੀ ਡਿਆ? ਹੁਣ ਜਿਹੜੀ ਚੀਜ਼ ਇੱਛਾ ਧਾਰ ਕੇ ਆਇਆ ਦੁਕਾਨ 'ਚ ਉਹੀ ਲੱਭੇਗਾ ਨਾ? ਹੁਣ ਜਿਹੜੀ ਤੁਸੀਂ ਇੱਛਾ ਧਾਰ ਕੇ ਗੁਰੂ ਘਰ ਆਏ ਹੋ, ਬਾਣੀ ਪੜ੍ਹ ਕੇ ਉਹੀ ਪਦਾਰਥ ਲੱਭੋਗੇ, ਅੰਮ੍ਰਿਤ ਥੋੜ੍ਹੀ ਲੱਭੋਗੇ, ਉਹ ਸ਼ਬਦ ਥੋੜ੍ਹੀ ਲੱਭੋਗੇ ਜਿੱਦਾਂ ਤੁਹਾਡੀ ਮੌਤ ਆ ਜਾਵੇ, ਕਿਉਂਕਿ ਤੁਹਾਨੂੰ ਤਾਂ ਮਰਨ ਦਾ ਚਾਹੀਏ ਨਹੀਂ, ਚਾਹੀਏ ਨਹੀਂ। ਤੇ ਉਹ ਕਹਿਣ ਡਏ ਆ, ਕਹਿੰਦੇ ਭਾਈ ਗੱਲ ਸੁਣ, ਬਿਨਾਂ ਮੌਤ ਤੋਂ ਗੱਲ ਨਹੀਂ ਬਣਨੀ। ਤੇ ਆਹ ਜਨਮ ਮਿਲਿਆ ਕਦ ਲਈ, ਕੀ ਲੈਣਾ ਹੈ ਇਸ ਸਰੀਰ ਦੇ ਅੰਦਰ? ਮਨ ਨੂੰ ਪੁੱਛਿਆ ਗੁਰੂ ਜੀ ਨੇ ਕੀ ਲੈਣਾ ਹੈ। ਮਨ ਵਿਚਾਰਾ ਚੁੱਪ ਕਰਕੇ ਬਹਿ ਗਿਆ, ਕਹਿੰਦਾ ਮੈਨੂੰ ਕੀ ਪਤਾ ਮੈਂ ਕੀ ਲੈਣਾ, ਮੈਂ ਤਾਂ ਬੜੇ ਚਿਰ ਦਾ ਤੁਰਿਆ ਤੇ ਮੈਂ ਇਹੋ ਜਿਹੇ ਕਈ ਸਰੀਰ ਵੇਖੇ। ਕਬੀਰ ਸਾਹਿਬ ਨੇ ਵੀ ਗੱਜ ਕੇ ਕਿਹਾ ਐਸੇ ਘਰ ਹਮ ਬਹੁਤ ਵਿਸਾਏ, ਕਹਿੰਦੇ ਇਹੋ ਜਿਹੇ ਘਰ ਦੇ ਪਹਿਲਾਂ ਵੀ ਬੜੇ ਵਿਸਾਏ। ਫਿਰ ਗੁਰੂ ਜੀ ਦੱਸਣ ਲੱਗੇ, ਕਹਿੰਦੇ ਉਹ ਰਾਹ ਕੀ ਲੈਣਾ, ਦੱਸਾਂ ਤੈਨੂੰ ਮੈਂ ਦੱਸਾਂ, ਦੱਸੋ। ਕਹਿੰਦੇ ਆਇਆ ਮਰਨ ਤਰਾਹ, ਕਹਿੰਦੇ ਕਮਲਿਆ ਮਨਾ, ਤੂੰ ਤੁਰ ਡਰਗਾ, ਤੂੰ ਇਸ ਸਰੀਰ ਦੇ ਅੰਦਰ ਕੇਵਲ ਤਾਂ ਕੇਵਲ ਮਰਨ ਆਇਆ ਮਰਨ। ਔਰ ਇਹ ਮੌਤ ਕਿਹੜੀ ਹੈ? ਜਿਹਨੇ ਤੇਰੀ ਦੂਜੀ ਮੌਤ ਦੀ ਸਮਾਪਤੀ ਕਰ ਦੇਣੀ ਹੈ। ਹੁਣ ਵਿਚਾਰ ਕਰਨਾ, ਇਸ ਮੌਤ ਨੇ ਸਾਡੀ ਦੂਜੀ ਮੌਤ ਦੀ ਸਮਾਪਤੀ ਕਰ ਦੇਣੀ। ਜਿਹਦੀ ਸਰੀਰ ਨੂੰ ਮੌਤ ਆਉਂਦੀ ਹੈ, ਮਨ ਨੂੰ ਮੌਤ ਨਹੀਂ ਆਉਂਦੀ। ਮੌਤ ਦੀ ਸਮਾਪਤੀ ਉਦਣ ਹੋਣੀ ਜਿਸ ਦਿਨ ਮਨ ਦੀ ਮੌਤ ਹੋ ਗਈ। ਮਨ ਦੀ ਤੇ ਮੌਤ ਨਹੀਂ ਆਉਣ ਰਹੀ, ਮਨ ਜਿੰਦਾ ਜਿੱਦਾਂ ਦਾ ਆਉਂਦਾ ਆ। ਹੁਣ ਦੇਖੋ ਨਾ, ਤੁਸੀਂ ਕੀ ਕਰਦੇ ਹੋ? ਕਿਰਾਏ ਤੇ ਕਮਰੇ ਚੇਂਜ ਕਰਦੇ ਹੋ। ਪਰ ਤੁਸੀਂ ਕਦੀ ਕਿਹਾ ਵੀ ਜਿਹੜਾ ਕਿਰਾਏ ਤੇ ਰਹਿੰਦੇ ਇੰਨਾ ਸਮਾਨ ਨਾ ਬਣਾਈਏ? ਦੋਵੇਂ ਜੀ ਸਲਾਹਾਂ ਕਰਦੇ ਆਪਸ ਚ ਕੀ ਜੀ, ਆਪਾਂ ਕਿਰਾਏ ਤੇ ਰਹਿੰਦੇ ਹਾਂ, ਆਪਾਂ ਆਏ ਦਿਨ ਕੋਈ ਨਾ ਕੋਈ ਚੀਜ਼ ਖਰੀਦ ਲੈਂਦੇ ਹਾਂ, ਕਿੰਨਾ ਹੀ ਸਮਾਨ ਵੱਧ ਜਾਂਦਾ ਜਦੋਂ ਆਪਾਂ ਘਰ ਸ਼ਿਫਟ ਕਰਦੇ, ਕਿੰਨਾ ਸਮਾਨ ਵੱਧ ਜਾਂਦਾ, ਇੰਨਾ ਸਮਾਨ ਨਾ ਬਣਾਇਆ ਕਰੀਏ। ਗੱਲਾਂ ਹੀ ਕਰਦੇ ਆ ਤੇ ਸਵੇਰੇ ਫਿਰ ਜਾਂਦੇ ਆ ਮਾਰਕੀਟ ਕੋਈ ਚੀਜ਼ ਚੁੱਕ ਲਿਆਉਂਦੇ। ਜਨਾਨੀ ਕਹਿੰਦੀ ਇੰਨਾ ਸਮਾਨ ਨਾ ਬਣਾਇਆ ਕਰੋ। ਬੰਦਾ ਕਹਿੰਦਾ ਦੱਸ ਜਿਹਦੀ ਚੀਜ਼ ਦੀ ਲੋੜ ਹੈ ਤੇ ਲਿਆਉਣੀ ਹੈ। ਬੰਦਾ ਕਹਿੰਦਾ ਨਾ ਸਮਾਨ ਬਣਾਇਆ ਕਰੀਏ। ਔਰਤ ਕਹਿੰਦੀ ਜਿਹੜੀ ਚੀਜ਼ ਦੀ ਲੋੜ ਹੈ ਤੇ ਲਿਆਉਣੀ ਹੈ। ਸਮਾਨ ਵੱਧਦਾ ਜਾ ਰਿਹਾ, ਕਿਰਾਏ ਦਾ ਘਰ ਜਦੋਂ ਬਲਦਾ ਅਗਲੇ ਘਰ ਸ਼ਿਫਟ ਕਰਦਾ ਸਮਾਨ ਵੱਧ ਹੁੰਦਾ। ਤੇ ਗੁਰੂ ਜੀ ਕਹਿੰਦੇ ਮਨਾ, ਜਿਹੜੇ ਵੀ ਸਰੀਰ ਚ ਰਹਿੰਦਾ ਜਦੋਂ ਉਹ ਸਰੀਰ ਛੱਡ ਕੇ ਜਾਣਾ ਤੇ ਪਾਪ ਤੇ ਕਰਮ ਤੇਰੇ ਵੱਧ ਹੁੰਦੇ ਨੇ, ਨਾਲ ਲੈ ਤੁਰਦਾ ਅਗਲੇ ਘਰ ਵੱਧ ਜਾਂਦਾ ਸਮਾਨ। ਕਹਿੰਦੇ ਫਿਰ ਧਿਆਨ ਦੇਈ, ਜਨਮਾਂ ਜਨਮ ਬੀਤ ਕੇ ਸਮਾਨ ਇਕੱਠਿਆ ਕਰਦਾ ਇੱਕ ਮਨੁੱਖ ਦਾ ਜਮਾਂ ਜਿਹ ਚ ਅੱਗ ਲਾਉਣ ਦਾ ਮੌਕਾ ਮਿਲਿਆ ਸਾੜ ਦਿੱਤਾ ਰਹੀ, ਪਰ ਕਿੱਥੇ ਮੰਨਦਾ ਨੀ, ਮੰਨਦਾ ਨੀ। ਤਾਂ ਉਹ ਕਹਿਣ ਲੱਗੇ ਗੁਰੂ ਸਾਹਿਬ, ਕਹਿੰਦੇ ਵੀ ਇੱਦਾਂ ਕਰ। ਕਹਿੰਦਾ ਜੀ ਕੀ ਕਰਾਂ ਕੀ ਕਰਾਂ? ਕਹਿੰਦੇ ਕਿ ਤੇਰੇ ਅੰਦਰ ਅੰਮ੍ਰਿਤ ਆ, ਤੇਰੇ ਅੰਦਰ ਅੰਮ੍ਰਿਤ ਆ, ਉਹਦੀ ਖੋਜ ਕਰ। ਕਹਿੰਦੇ ਕਿਵੇਂ ਕਰਾਂ ਅੰਦਰ ਪਏ ਅੰਮ੍ਰਿਤ ਦੀ ਖੋਜ ਕਿਵੇਂ ਕਰਾਂ? ਤੇ ਧਿਆਨ ਦੇਣਾ ਗੁਰੂ ਰੂਪ ਪਿਆਰੇ ਸਾਧ ਸੰਗਤ ਜੀ, ਕੋਈ ਵੀ ਅੰਦਰ ਪਈ ਚੀਜ਼, ਹੁਣ ਮੱਛੀ ਆਪਣੇ ਪਾਣੀ ਚ ਘੁੰਮਦੀ ਹੈ, ਉਹਦਾ ਜੀਵ ਨਹੀਂ ਪਾਣੀ, ਉਹ ਪਾਣੀ ਚ ਬਾਅਦ ਆਈ ਉਹਦੀ ਮੌਤ ਹੈ। ਪਰ ਧਿਆਨ ਦੇਣਾ, ਤੁਸੀਂ ਚਾਹੁੰਦੇ ਹੋ ਮੱਛੀ ਫੜਨੀ ਹੈ, ਕੀ ਕਰੋਗੇ? ਪਾਣੀ ਚੋਂ ਬਾਹਰ ਕੱਢਣਾ ਮੱਛੀ ਨੂੰ, ਕੀ ਕਰੋਗੇ? ਕੁੰਡੀ ਲਾਓਗੇ ਨਾ, ਉਹਨੂੰ ਕੁੰਡੀ ਪਾ ਦਿੰਦੇ, ਵਿਚਾਰੀ ਫਸ ਜਾਂਦੀ ਹੈ, ਬਾਹਰ ਆ ਜਾਂਦੀ ਹੈ, ਮੌਤ ਹੋ ਜਾਂਦੀ, ਮਰ ਜਾਂਦੀ। ਤੇ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਜਿਵੇਂ ਮੱਛੀ ਨੂੰ ਪਾਣੀ ਚੋਂ ਬਾਹਰ ਲਿਆਉਣਾ ਹੈ ਤੇ ਕੋਈ ਕੁੰਡੀ ਪਾਉਣੀ ਪੈਂਦੀ ਹੈ, ਕਹਿੰਦਾ ਤੇਰੇ ਅੰਦਰ ਵੀ ਅੰਮ੍ਰਿਤ ਹੈ, ਉਹਨੂੰ ਬਾਹਰ ਲਿਆਉਣਾ ਤੇ ਕੋਈ ਕੁੰਡੀ ਪਾਉਣੀ ਪੈਣੀ ਹੈ, ਕੁੰਡੀ ਪਾਉਣੀ ਪੈਣੀ। ਕਹਿੰਦਾ ਜੀ ਕਿਹੜੀ ਕੁੰਡੀ ਪਾਉਣੀ ਪੈਣੀ? ਕਹਿੰਦੇ ਸਿਰਫ ਫਰਕ ਇੰਨਾ ਹੀ ਹੈ ਕਿ ਅੰਦਰਲੇ ਅੰਮ੍ਰਿਤ ਨੂੰ ਉਜਾਗਰ ਕਰਨ ਲਈ, ਬਾਹਰ ਲਿਆਉਣ ਲਈ ਗੁਰੂ ਦੇ ਦਰ ਤੋਂ ਲੈ ਕੇ ਇੱਕ ਅੰਮ੍ਰਿਤ ਵਿੱਚ ਪਾਉਣਾ ਪੈਣਾ ਹੈ। ਇਹ ਕੁੰਡੀ ਹੈ, ਗੁਰੂ ਦੇ ਦਰ ਤੋਂ ਅੰਮ੍ਰਿਤ ਲੈ ਕੇ, ਨਾਮ ਦੀ ਦਾਤ ਲੈ ਕੇ ਉਹ ਅੰਦਰ ਪਾਉਣੀ ਪੈਣੀ ਹੈ। ਜਦੋਂ ਬਾਹਰੋਂ ਅੰਦਰ ਪਾਏਗਾ ਉੱਪਰਲਾ ਪਾਇਆ ਹੋਇਆ ਪਾਣੀ, ਉੱਪਰਲਾ ਪਾਇਆ ਹੋਇਆ ਅੰਮ੍ਰਿਤ, ਜਦੋਂ ਹੇਠਲੇ ਅੰਮ੍ਰਿਤ ਨਾਲ ਜਾ ਕੇ ਟੱਚ ਕਰਦਾ ਉਹਨੂੰ ਉੱਪਰ ਲੈ ਆਉਂਦਾ, ਉੱਪਰ ਲੈ ਆਉਂਦਾ। ਕਹਿੰਦੇ ਕਿਵੇਂ? ਲਿਖਿਆ ਗੁਰੂ ਜੀ ਨੇ, ਸਭ ਕੁਛ ਲਿਖਿਆ, ਪਰ ਆਪਾਂ ਪੜ ਪੜ ਗੱਡੀ ਗੱਡੀ ਪੰਡਾ ਬਣ ਚੜੀ। ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਥੇ ਪਾਣੀ ਨਹੀਂ? ਕਹਿੰਦੇ ਭੋਲਿਆ ਮਨਾ, ਜਿਵੇਂ ਧਰਤੀ ਉੱਤੇ ਬੱਦਲ ਵਰਸਦੇ ਫਿਰਦੇ ਕਿ ਧਰਤੀ ਹੇਠਾਂ ਪਾਣੀ ਹੈ ਨਹੀਂ? ਕਹਿੰਦੇ ਹੈਗਾ ਹੈਗਾ। ਤੇ ਕਹਿੰਦੇ ਫਿਰ ਕਿਉਂ ਵਰਦਾ ਫਿਰਦਾ? ਤੇ ਕੀ ਕਹਿਣ ਲੱਗੇ? ਕਹਿੰਦੇ ਜਿਸ ਧਰਤੀ ਮੱਧੇ ਪਾਣੀ ਪ੍ਰਗਾਸਿਆ, ਕਹਿੰਦੇ ਜਿਵੇਂ ਧਰਤੀ ਹੇਠਾਂ ਪਾਣੀ ਹੈਗਾ ਹੈ, ਪ੍ਰਕਾਸ਼ ਦਾ ਮਤਲਬ ਹੈਗਾ ਹੈ। ਜਿਸ ਆਪਾਂ ਕਹਿੰਦੇ ਫਲਾਣੇ ਬੰਦੇ ਚ ਪ੍ਰਕਾਸ਼ ਹੋ ਗਿਆ, ਇਹਦਾ ਮਨ ਉਹਦੀ ਮਨ ਬਿਰਤੀ ਅਵੇਲੇਬਲ ਹੈ, 24 ਘੰਟੇ ਇੱਕ ਥਾਂ ਤੇ ਟਿਕੀ ਰਹਿੰਦੀ ਹੈ, ਉਹਦੇ ਕੋਲ ਕੁਛ ਹੈਗਾ। ਤੇ ਪਤਾ ਹੀ ਕਹਿੰਦੇ ਜਾਂ ਪੁਰਾਣੇ ਮਹਾਂਪੁਰਖਾਂ ਨੂੰ ਪ੍ਰਕਾਸ਼ ਹੈ, ਕੁਛ ਹੈਗਾ ਉਹਨਾਂ ਦੇ ਕੋਲ, ਉਹਨਾਂ ਦੇ ਅੰਦਰ ਕੁਛ ਹੈਗਾ ਹੈ, ਬ੍ਰਹਮ ਗਿਆਨ ਹੈਗਾ, ਪ੍ਰਕਾਸ਼ ਹੈਗਾ। ਇੱਥੇ ਗੁਰੂ ਜੀ ਉਹੀ ਗੱਲ ਕਹਿਣ ਲੱਗੇ, ਕਹਿੰਦੇ ਪੁਰਾਣੀ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ ਲੈ ਜੀ ਕੈਸੀ। ਕਹਿੰਦੇ ਜਿਸ ਧਰਤੀ ਮੱਧੇ ਪਾਣੀ ਪ੍ਰਗਾਸਿਆ, ਕਹਿੰਦੇ ਜਿਵੇਂ ਧਰਤੀ 'ਤੇ ਹੇਠਾਂ ਪਾਣੀ ਹੈ, ਦਿਨ ਪਗਾ ਵਰਸਤ ਪੁਰਾਹੀ। ਕਹਿੰਦੇ ਪਰ ਬਿਨਾਂ ਪੈਰਾਂ ਤੋਂ ਉਹ ਆਵਾਗਾਉਣ ਹੀ ਫਿਰਨ ਡਿਆ, ਉੱਪਰ ਨਹੀਂ ਆ ਸਕਦਾ। ਉਹਨੂੰ ਉੱਪਰ ਲਿਆਉਣ ਲਈ ਪੈਰ ਚਾਹੀਦੇ ਨੇ, ਉਹਨੂੰ ਉੱਪਰ ਲਿਆਉਣ ਲਈ ਕੋਈ ਕੁੰਡੀ ਚਾਹੀਦੀ ਹੈ, ਉਹਨੂੰ ਉੱਪਰ ਲਿਆਉਣ ਲਈ ਉੱਪਰੋਂ ਪਾਣੀ ਪਾਉਣਾ ਪੈਣਾ, ਕੋਈ ਬੋਰ ਚਾਹੀਦਾ ਹੈ। ਬੰਬੀ ਦਾ ਬੋਰ ਕੀਤਾ, ਲੜਕੇ ਦਾ ਬੋਰ ਕੀਤਾ, ਜਦੋਂ ਬੋਰ ਕੀਤਾ ਨਾ ਤੇ ਕੀ ਹੋਇਆ, ਬੋਰ ਕਰਕੇ ਕੀ ਕੀਤਾ, ਬੋਰ ਹੋ ਗਿਆ, ਕੰਪਲੀਟ ਹੋ ਗਿਆ, ਸਭ ਕੁਛ ਹੋ ਗਿਆ, ਨਲਕਾ ਗੇੜੀਏ ਪਾਣੀ ਨਹੀਂ ਆਉਂਦਾ, ਨਲਕਾ ਗੇੜੀਏ ਪਾਣੀ ਨਹੀਂ ਆਉਂਦਾ। ਉਹ ਜਿਹੜੇ ਤਜਰਬੇਕਾਰ ਜਿਹਨਾਂ ਨੇ ਬੋਰ ਕੀਤਾ, ਰੋਜ਼ ਬੋਰ ਕਰਦੇ, ਤਜਰਬਾ ਹੈ। ਪੁੱਛਿਆ ਅੰਕਲ ਪਾਣੀ ਤੇ ਆਉਂਦਾ ਨਹੀਂ, ਕਹਿੰਦਾ ਨਲਕਾ ਲਾਇਆ ਜੇ, ਕਹਿੰਦੇ ਪੁੱਤਰਾ ਹੁਣੇ ਆ ਜਾਂਦਾ, ਕੀ ਕਰੋਗੇ, ਕਹਿੰਦਾ ਕੋਈ ਨਹੀਂ ਲੈ ਆਉਂਦੇ ਹੁਣੇ। ਕਿਸੇ ਚੱਲਦੇ ਨਲਕੇ ਚੋਂ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਮੂੰਹ ਦੇ ਜ਼ਰੀਏ ਪਾਣੀ ਪਾਇਆ, ਉੱਪਰੋਂ ਪਾਇਆ, ਪਾਣੀ ਹੇਠਲੇ ਪੜਨਾ ਜਾ ਕੇ ਮੈਚ ਕੀਤਾ, ਬੋਕੀ ਮਾਰਦਾ ਗਿਆ, ਮਾਰਦਾ ਗਿਆ। ਜਿਵੇਂ ਬੋਕੀ ਮਾਰਦਾ ਗਿਆ, ਪ੍ਰੈਸ਼ਰ ਬਣਿਆ, ਹੇਠਲਾ ਪਾਣੀ ਉੱਪਰ ਆ ਗਿਆ। ਗੁਰੂ ਸਾਹਿਬ ਬਣ ਕਹਿੰਦੇ ਤੇਰੇ ਅੰਦਰ ਅੰਮ੍ਰਿਤ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸ ਕਾ ਬਸਨਾ ਮੇਰੇ ਅੰਦਰ ਹੈ, ਹੈ ਸਭ ਕੁਛ। ਪਰ ਜਦੋਂ ਗੁਰੂ ਕੋ ਸ਼ਬਦ ਲੈ ਕੇ ਤੇ ਤੂੰ ਆਪਣੇ ਅੰਦਰ ਆਉਂਦਾ ਆ ਤੇ ਕੀ ਹੈ, ਸਵਾਸਾ ਰੂਪੀ ਬੋਕੀ ਮਾਰਦਾ ਹੈ, ਸਾਸ ਸਾਸ ਸਿਮਰੋ। ਜਦੋਂ ਬੋਕੀ ਮਾਰਦਾ, ਬੋਕੀ ਮਾਰਦਿਆਂ 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 ਕੀ ਹੁੰਦਾ ਹੈ, ਪ੍ਰੈਸ਼ਰ ਬਣ ਜਾਂਦਾ ਹੈ, ਤੇ ਕੀ ਹੁੰਦਾ, ਹੌਲੀ ਹੌਲੀ ਉੱਪਰਲਾ ਪਾਇਆ ਪਾਣੀ ਹੇਠਲੇ ਪਾਣੀ ਟੱਚ ਕਰਦਾ ਹੈ, ਇੱਕ ਰੂਪ ਹੋ ਜਾਂਦੇ ਨੇ, ਫਿਰ ਹੇਠਲਾ ਪਾਣੀ ਵੀ ਉੱਪਰ ਆ ਜਾਂਦਾ ਹੈ, ਉੱਪਰ ਆ ਜਾਂਦਾ। ਤੇ ਗੁਰਸਿੱਖ ਪੈਰਾ ਕਹਿਣ ਲੱਗਾ, ਕਹਿੰਦਾ ਜੀ ਹੇਠਲਾ ਪਾਣੀ ਇੱਕਦਮ ਤੇ ਆਉਂਦਾ ਨੀ, ਪਹਿਲਾਂ ਤੇ ਗੰਦਾ ਨਿਕਲਦਾ, ਮੈਂ ਤੇ ਗੰਦਾ ਪਾਣੀ ਆਉਂਦਾ, ਤੂੰ ਫਿਰ ਗੰਦਾ ਕਿਉਂ ਆਉਂਦਾ। ਐ ਵੀਰੇ ਬੜੀ ਸੌਖੀ ਜਿਹੀ ਗੱਲ ਆ, ਨਲਕੇ ਉੱਪਰੋਂ ਪਾਣੀ ਪਾਇਆ ਸੀ, ਗੇੜਿਆ, ਪਹਿਲਾਂ ਗੰਦਾ ਪਾਣੀ ਆਊਗਾ, ਰੇਤਾ ਆਊਗੀ, ਫਿਰ ਪਾਣੀ ਪਵਿੱਤਰ ਹੋਊਗਾ। ਜਦੋਂ ਨਾਮ ਸਿਮਰਨ ਕਰਕੇ ਸਵਾਸਾਂ ਦੇ ਨਾਲ ਬੁੱਕੀ ਮਾਰੇਗਾ, ਸਭ ਤੋਂ ਪਹਿਲੇ ਪਾਪਾਂ ਤੇ ਮਾੜਿਆਂ ਕਰਮਾਂ ਦੀ ਗੰਦਗੀ ਨਿਕਲੂਗੀ, ਗੰਦਗੀ ਨਿਕਲੂਗੀ ਪਹਿਲਾਂ, ਗੰਦਗੀ ਨਿਕਲੂ ਤੇ ਪਾਣੀ ਸਾਫ਼ ਹੋਊ ਨਾ। ਪਹਿਲਾਂ ਰੇਤਾ ਨਿਕਲਣੀ, ਗੰਦਗੀ ਨਿਕਲਣੀ, ਫਿਰ ਪਾਣੀ ਸਾਫ਼ ਹੋਣਾ, ਪਹਿਲਾਂ ਤੇਰੇ ਕਰਮਾਂ ਦੀ ਪਾਪਾਂ ਦੀ ਗੰਦਗੀ ਨਿਕਲਣੀ। ਕਹਿੰਦਾ ਸੋ ਧਿਆਨ ਦਿਓ ਕਿ ਅੰਮ੍ਰਿਤ ਤੁਹਾਡੇ ਅੰਦਰ ਆ, ਪਰ ਉਹਨੂੰ ਪ੍ਰਗਟ ਕਰਨ ਲਈ, ਬਾਹਰ ਲਿਆਉਣ ਲਈ ਉੱਪਰੋਂ ਪਾਣੀ ਪਾਉਣਾ ਪੈਣਾ, ਨਹੀਂ ਪਾਓਗੇ ਨਿਕਲੇਗਾ ਨਹੀਂ, ਨਿਕਲੇਗਾ ਨਹੀਂ, ਤੂੰ ਅੰਦਰ ਪਿਆ, ਸਭ ਦੇ ਅੰਦਰ ਹੀ ਹੈ, ਕੋਈ ਖਾਲੀ ਨਹੀਂ ਹੈ। ਐਵੇਂ ਭੁਲੇਖਾ ਪਾ ਕੇ ਬਹਿ ਗਏ ਆਪਾਂ, ਸਾਡੇ ਵੱਸ ਚ ਨਹੀਂ ਹੈ, ਰੱਬ ਲੱਭਣਾ ਸਾਡੇ ਵੱਸ ਚ ਨਹੀਂ ਹੈ, ਸਾਡੇ ਤੇ ਕਿਰਪਾ ਕਿੱਥੋਂ ਹੋ ਗਈ, ਅਸੀਂ ਕਿੱਥੋਂ ਲੱਭ ਲਾਂਗੇ, ਸਭ ਭੁਲੇਖੇ ਆ। ਰੱਬ ਲੱਭਣਾ ਜਿਹਨੂੰ ਜਨਮ ਮਿਲ ਗਿਆ ਮਨੁੱਖ ਦਾ, ਸਭ ਦੇ ਵੱਸ ਚ ਹੈ, ਚਾਹੇ ਗਰੀਬ ਹੈ ਚਾਹੇ ਅਮੀਰ ਹੈ। ਗੁਰੂ ਜੀ ਕਹਿਣ ਲੱਗੇ ਨਾਮ ਦੀ ਤਾਕਤ ਬੜੀ ਵੱਡੀ ਹੈ, ਨਾਮ ਦੀ ਤਾਕਤ ਬੜੀ ਵੱਡੀ ਹੈ। ਪੁੱਛਿਆ ਕੀ ਤਾਕਤ ਹੈ ਨਾਮ ਦੀ, ਤੇ ਆਪ ਜੀ ਕਿਤੇ ਗੁਰਬਾਣੀ ਚੋਂ ਪੜ੍ਹ ਕੇ ਦੇਖਿਓ, ਕਹਿੰਦੇ ਨਿਰਧਨ ਕੋ ਧਨ, ਨਿਰਧਨ ਕੋ ਧਨ ਅੰਧਲੇ ਕੋ ਟਿੱਕ, ਮਾਤ ਦੁੱਧ ਜੈਸੇ ਬਾਲੇ। ਦੇਖੋ ਕਹਿੰਦੇ ਕੋਈ ਗਰੀਬ ਨਿਰਧਨ ਕਿਹਨੂੰ ਕਹਿੰਦੇ, ਕਮਜ਼ੋਰ ਨੂੰ, ਗਰੀਬ ਨੂੰ। ਕਹਿੰਦਾ ਕੋਈ ਗਰੀਬ ਆਦਮੀ ਹੈ, ਕਿਤੇ ਉਹਨੂੰ ਧਨ ਮਿਲ ਜਾਵੇ, ਧਨ ਦੀ ਕਿੰਨੀ ਖੁਸ਼ੀ ਹੁੰਦੀ ਹੈ। ਔਰ ਜੋ ਧਨ ਦਾ ਸਵਾਰ ਸਕਦਾ ਨਾ, ਹੋਰ ਕੋਈ ਚੀਜ਼ ਨਹੀਂ ਸਵਾਰ ਸਕਦੀ। ਕਹਿੰਦੇ ਜਿਵੇਂ ਕਿਸੇ ਗਰੀਬ ਦਾ ਧਨ ਜ਼ਿੰਦਗੀ ਬਣਾ ਸਕਦਾ, ਕਹਿੰਦਾ ਉਸੇ ਤਰ੍ਹਾਂ ਹੀ ਇਹ ਨਾਮ ਤੇਰੀ ਜ਼ਿੰਦਗੀ ਬਣਾ ਸਕਦਾ ਹੈ। ਪਰ ਇੱਕ ਗੱਲ ਪੱਲੇ ਬੰਨੀ, ਜਿਵੇਂ ਗਰੀਬ ਨੂੰ ਧਨ ਦੀ ਖਿੱਚ ਹੁੰਦੀ ਹੈ, ਤੈਨੂੰ ਨਾਮ ਦੀ ਖਿੱਚ ਹੋਵੇ। ਗਰੀਬ ਦੇ ਅੰਦਰ ਧਨ ਦੀ ਬੜੀ ਖਿੱਚ ਹੁੰਦੀ ਹੈ। ਕਿਸੇ ਗਰੀਬ ਨੂੰ ਕਹੀਏ ਮੇਰਾ ਫਲਾਣਾ ਕੰਮ ਕਰ ਦੇ, ਵਿਚਾਰਾ ਲਾਲਚ ਦਾ ਮਾਰਾ ਧਨ ਦੇ ਬਦਲੇ ਕਰ ਦਿੰਦਾ। ਅੱਧੀ ਰਾਤ ਹੋਵੇ, ਕੰਮ ਨਾ ਕਰਨ ਵਾਲਾ ਹੋਵੇ, ਤਾਂ ਵੀ ਕਰਾ ਲਓ, ਵਿਚਾਰਾ ਪੈਸੇ ਦੇ ਬਦਲੇ ਕਰ ਦਿੰਦਾ, ਖਿੱਚਿਆ ਵੀ ਪੈਸੇ ਮਿਲ ਜਾਣਗੇ। ਤੇ ਗੁਰੂ ਸਾਹਿਬਾਂ ਨੇ ਕਹਿੰਦੇ ਜਿਵੇਂ ਉਸ ਗਰੀਬ ਨੂੰ ਧਨ ਦੀ ਖਿੱਚਿਆ ਨਾ, ਕਿਤੇ ਉਹ ਖਿੱਚ ਤੇਰੇ ਅੰਦਰ ਪੈਦਾ ਹੋ ਜਾਏ ਨਾਮ ਦੀ। ਅੰਧਲੇ ਕੋ ਟਿੱਕ, ਟਿੱਕ ਕਹਿੰਦੇ ਸਾਰਾ ਆਤ ਦਾ। ਕਹਿੰਦਾ ਕੋਈ ਅੰਨਾ ਹੋਵੇ ਤੇ ਡੰਗੋਰੀ ਦਾ ਸਾਰਾ ਲੱਭਦਾ ਨਾ, ਕਿਉਂਕਿ ਡੰਗੋਰੀ ਉਹਨੂੰ ਕਿਤੇ ਪਹੁੰਚਾ ਸਕਦੀ, ਕਿਸੇ ਦਾ ਸਾਰਾ ਹੀ ਕਿਤੇ ਪਹੁੰਚਾ ਸਕਦਾ। ਕਹਿੰਦਾ ਫਿਰ ਜ਼ਿੰਦਗੀ ਚ ਵਿਚਾਰ ਕਰੀ, ਤੇਰਾ ਮਨ ਵੀ ਅੰਧਾ। ਕਹਿੰਦਾ ਕਿਸੇ ਅੰਨੇ ਨੂੰ ਡੰਗੋਰੀ ਮਿਲ ਜਾਏ, ਕੋਈ ਸਹਾਰਾ ਮਿਲ ਜਾਏ ਤੇ ਖੁਸ਼ ਹੋ ਜਾਂਦਾ, ਤੇਰੇ ਮਨ ਨੂੰ ਕਿਤੇ ਨਾਮ ਦੀ ਦਾਤ ਮਿਲ ਜਾਏ ਖੁਸ਼ੀ ਓਦਾਂ ਹੀ ਹੋਣੀ ਚਾਹੀਦੀ। ਫਿਰ ਮੈਨੂੰ ਸਹਾਰਾ ਮਿਲ ਗਿਆ। ਪਰ ਕਿੱਥੇ ਮੰਨਦੇ ਹਾਂ ਅਸੀਂ, ਮੰਨਦੇ ਸਾਡੀ ਬਿਰਧੀ ਹੈ ਨੀ ਇੱਦਾਂ ਦੀ, ਤਾਂ ਕੁਛ ਹੋਰ ਹੀ ਕਹਿੰਦੇ। ਠੀਕ ਹੈ, ਕਹਿੰਦੇ ਕਿਹੜਾ ਨਾਮ ਸਿਮਰ ਕਰੇ, ਇਹਨਾਂ ਦੇ ਟਾਈਮ ਹੀ ਹੈ ਨੀ, ਕੰਮ ਕਰ ਕਿਹੜੇ ਵੇਲੇ ਕਰਨੇ। ਗੁਰੂ ਪਿਆਰਿਓ, ਗੁਰੂ ਸਾਹਿਬਾਂ ਨੇ ਕਿਤੇ ਨੀ ਮਨਾ ਕੀਤਾ ਵੀ ਕੰਮ ਕਰ ਛੱਡ ਦੇ, ਪਰਿਵਾਰ ਛੱਡ ਦੇ, ਕਿਤੇ ਨੀ ਲਿਖਿਆ। ਉਹ ਕਹਿੰਦੇ ਭਾਈ ਗੱਲ ਸੁਣ, ਇਸ ਪਰਿਵਾਰ ਚ ਵਿਚਰਦਾ ਹੋਇਆ, ਸੰਸਾਰ ਚ ਵਿਚਰਦਾ ਹੋਇਆ, ਕੰਮ ਕਰ ਕਰਦਾ ਹੋਇਆ, ਸ਼ਬਦ ਨਾ ਜੋੜਨ, ਇਹ ਨੀ ਛੱਡਣਾ ਕਿਸੇ ਨੂੰ, ਛੱਡਣਾ ਕਿਸੇ ਨੂੰ ਅਸੀਂ ਗੌਰ ਨਹੀਂ ਕੀਤੀ। ਫਿਰ ਕੀ ਕਹਿਣ ਲੱਗੇ, ਕਹਿੰਦੇ ਮਾਤ ਦੁੱਧ ਜਸੇ ਬਾਲੇ, ਕਹਿੰਦੇ ਮਾਂ ਦਾ ਦੁੱਧ ਜਿਹੜਾ ਹੈ ਕਿਸੇ ਬੱਚੇ ਦੀ ਜ਼ਿੰਦਗੀ ਹੈ, ਮਾਂ ਦਾ ਦੁੱਧ ਕਿਸੇ ਬੱਚੇ ਦੀ ਜ਼ਿੰਦਗੀ ਹੈ। ਕਹਿੰਦੇ ਰੋਂਦਾ ਹੈ, ਕੁਰਲਾਉਂਦਾ ਹੈ, ਤੇ ਮਾਂ ਦਾ ਦੁੱਧ ਮਿਲ ਜਾਏ ਸ਼ਾਂਤ ਹੋ ਜਾਂਦਾ ਹੈ, ਚੁੱਪ ਕਰ ਜਾਂਦਾ ਹੈ। ਕਹਿੰਦੇ ਹਾਂਜੀ, ਕਹਿੰਦੇ ਕਿਉਂਕਿ ਉਹਦੀ ਢਿੱਡ ਦੀ ਤ੍ਰਿਪਤਾਈ ਹੁੰਦੀ ਹੈ, ਰੱਜਦਾ ਹੈ, ਉਹਨੂੰ ਕੁਛ ਮਿਲਦਾ ਹੈ, ਚੁੱਪ ਕਰ ਜਾਂਦਾ ਹੈ। ਕਹਿੰਦੇ ਜਿਵੇਂ ਮਾਂ ਦਾ ਦੁੱਧ ਬੱਚੇ ਲਈ ਖੁਸ਼ੀ ਹੈ, ਜਿਵੇਂ ਉਹਦਾ ਜੀਵਨ ਹੈ, ਕਹਿੰਦੇ ਇਵੇਂ ਗੁਰੂ ਦਾ ਸ਼ਬਦ ਤੇਰੇ ਮਨ ਲਈ ਜੀਵਨ ਹੋਣਾ ਚਾਹੀਦਾ ਹੈ। ਹੈ ਕਿ ਚਿੰਤਾ ਦੀ ਕਦੀ ਸੋਚੀ ਕਿ ਬੱਚਾ ਦੁੱਧ ਤੋਂ ਬਗੈਰ ਨਹੀਂ ਰਹਿ ਸਕਦਾ, ਤੇ ਮਨ ਨਾਮ ਤੋਂ ਬਗੈਰ ਨਹੀਂ ਰਹਿ ਸਕਦਾ, ਸੋਚਿਆ ਕਦੀ? ਕਹਿੰਦਾ ਨਹੀਂ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਕਹਿੰਦੇ ਸਾਗਰ ਮੈਂ ਬੋਧ ਪਾਇਓ ਹਰ, ਨਾਨਕ ਕਰੀ ਕਿਰਪਾ ਕਿਰਪਾਲੇ। ਕੀ ਗੱਲ ਹੈ, ਸਾਗਰ ਮੈਂ ਬੋਧ ਪਾਇਓ ਹਰ ਨਾਨਕ। ਕਹਿੰਦਾ ਜਿਵੇਂ ਸਾਗਰ ਦੇ ਅੰਦਰ ਜਹਾਜ਼ ਮਿਲ ਜਾਏ, ਜਹਾਜ਼ ਠੀਕ ਹੈ, ਤੇ ਜੋ ਜਹਾਜ਼ ਦਾ ਸਹਾਰਾ ਮਿਲਦਾ ਨਾ, ਹੋਰ ਕੋਈ ਸਹਾਰਾ ਨਹੀਂ ਹੈ। ਕਹਿੰਦੇ ਉਹਦੇ ਵਾਂਗਰਾਂ ਜਿਹੜਾ ਗੁਰੂ ਦਾ ਸ਼ਬਦ ਹੈ, ਜਿਹੜਾ ਨਾਮ ਹੈ ਨਾ, ਇਹ ਭਾਵ ਸਾਗਰ ਦੇ ਵਿੱਚ ਜਹਾਜ਼ ਆ, ਇੱਥੇ ਚੜ ਕੇ ਵੇਖ। ਠੀਕ ਹੈ, ਤੇ ਕੀ ਕਹਿਣ ਲੱਗੇ, ਕਹਿੰਦੇ ਕਰੀ ਕਿਰਪਾ ਕਿਰਪਾਲੇ। ਕਹਿੰਦੇ ਤੇਰੇ ਤੇ ਕਿਰਪਾ ਕੀਤੀ ਹੈ ਪਰਮਾਤਮਾ ਨੇ, ਕਿਹੜੀ ਕਿਰਪਾ ਕੀਤੀ ਹੈ, ਤੈਨੂੰ ਮਨੁੱਖ ਦਾ ਜੀਵਨ ਦਿੱਤਾ ਜਿਹਦੇ ਵਿੱਚ ਤੈਨੂੰ ਇਹ ਜਹਾਜ਼ ਮਿਲ ਸਕਦਾ, ਜਿਹਦੇ ਵਿੱਚ ਤੂੰ ਇਹਦਾ ਸਹਾਰਾ ਲੈ ਸਕਦਾ ਨਾਮ ਦਾ, ਤੂੰ ਇੱਥੇ ਵੀ ਦੂਰ ਹੋ ਕੇ ਬੈਠਾ। ਕੋਈ ਗੱਲ ਨਹੀਂ, ਧਿਆਨ ਦਿਓ, ਸਾਡੇ ਮਨ ਚ ਆ ਜਾਂਦਾ ਬੜੀ ਉਮਰ ਪਈ ਹੈ। ਤਾਂ ਫਿਰ ਗੁਰੂ ਜੀ ਕਹਿਣ ਲੱਗੇ, ਕਹਿ ਲੱਗੇ ਖੋਜਤ ਖੋਜਤ ਅੰਮ੍ਰਿਤ ਪੀਏ। ਕਹਿੰਦੇ ਜਿਹੜਾ ਪੁਰਾਣੀ ਗੁਰਬਾਣੀ ਪੜ੍ਹਦੇ ਹਾਂ ਜਿੱਦਾਂ ਦੀ ਮਨ ਵਿੱਚ ਇੱਛਾ ਲੈ ਕੇ ਆਉਂਦਾ, ਧਾਰਨਾ ਲੈ ਕੇ ਆਉਂਦਾ, ਤੇ ਫਿਰ ਇਹਦੀ ਖੋਜ ਕਰਦਾ, ਕਹਿੰਦੇ ਫਿਰ ਇਹ ਚ ਅੰਮ੍ਰਿਤ ਦੀ ਦਾਤ ਲੱਭ ਲੈਂਦਾ, ਉਹਨੂੰ ਮਿਲਦਾ ਅੰਮ੍ਰਿਤ, ਉਹਨੂੰ ਮਿਲਦੀ ਹੈ ਸ਼ਬਦ ਦੀ ਜਾਣਕਾਰੀ ਦੂਜੇ ਨੂੰ। ਕਹਿੰਦੇ ਫਿਰ ਕੀ ਹੁੰਦਾ, ਕਹਿੰਦੇ ਖਿਮਾ ਗਹੀ ਮਨ ਸਤਿਗੁਰ ਦੀ ਆ। ਖਿਮਾ ਗਹੀ, ਖਿਮਾ ਕੀ ਹੈ, ਕਿਸੇ ਦੀ ਵਧੀਕੀ ਨੂੰ ਸਹਾਰ ਲੈਣਾ। ਗਹੀ ਕਿਹਨੂੰ ਕਹਿੰਦੇ ਆ, ਪਕੜ ਲੈਣਾ, ਪੱਕਾ ਕਰ ਲੈਣਾ। ਕਹਿੰਦੇ ਮਨ ਸਤਿਗੁਰ ਦੀ ਆ, ਕਹਿੰਦੇ ਉਹ ਆਪਣੀ ਮਤ ਸਤਿਗੁਰ ਚ ਲੀਨ ਕਰ ਲੈਂਦੇ ਆ, ਆਪਣੀ ਮਤ ਸਤਿਗੁਰ ਦੇ ਵਿੱਚ ਲੀਨ। ਮਨ ਕੀ ਮਤ, ਕਹਿੰਦੇ ਆਪਣੀ ਮਤ ਸਤਿਗੁਰ ਦੇ ਸ਼ਬਦ ਵਿੱਚ ਲੀਨ ਕਰ ਲੈਂਦੇ। ਕਿਵੇਂ ਲੀਨ ਕਰ ਲੈਂਦੇ, ਧਿਆਨ ਦਿਓ, ਕਿਵੇਂ ਲੀਨ ਕਰ ਲੈਂਦੇ। ਕਹਿੰਦੇ ਜਿਹੜੇ ਅੰਮ੍ਰਿਤ ਦੀ ਖੋਜ ਕਰਦੇ ਨਾ ਗੁਰਬਾਣੀ ਚੋਂ, ਕਹਿੰਦੇ ਉਹ ਆਪਣੀ ਮਤ ਗੁਰੂ ਦੇ ਸ਼ਬਦ ਚ ਲੀਨ ਕਰ ਲੈਂਦੇ। ਕਹਿੰਦਾ ਆਪਾਂ ਆਪਣੀ ਮਤ ਨੂੰ ਗੁਰੂ ਦੇ ਉਪਦੇਸ਼ ਮੁਤਾਬਕ ਢਾਲ ਲੈਂਦੇ ਆ। ਗੁਰੂ ਦਾ ਉਪਦੇਸ਼ ਕੀ ਹੈ, ਗੁਰੂ ਜੀ ਕੀ ਕਹਿ ਰਹੇ ਹੈ, ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਭਾਈ ਗੱਲ ਸੁਣ, ਸਭ ਤੋਂ ਪਹਿਲੀ ਗੱਲ ਸੁੱਖ ਦੁੱਖ ਦੋਨੋਂ ਸਮਕਰ ਜਾਣੇ ਔਰ ਮਾਣ ਅਪਮਾਨਾ। ਕਹਿੰਦੇ ਸੁੱਖ ਤੇ ਦੁੱਖ ਨੂੰ ਬਰਾਬਰ ਸਮਝ, ਇੱਜ਼ਤ ਤੇ ਬੇਇੱਜ਼ਤੀ ਨੂੰ ਬਰਾਬਰ ਸਮਝ। ਜਿਸ ਬੰਦੇ ਨੇ ਗੁਰਬਾਣੀ ਪੜ੍ਹਦੇ ਅੰਮ੍ਰਿਤ ਦੀ ਖੋਜ ਕੀਤੀ ਹੈ, ਉਹਦੀ ਮਨ ਬਿਰਤੀ ਜਿਹੜੀ ਹੈ ਗੁਰੂ ਦੇ ਉਪਦੇਸ਼ ਚ ਲੀਨ ਹੋ ਜਾਂਦੀ ਹੈ, ਤੇ ਕੀ ਲੱਭਦਾ ਫਿਰ, ਉਹਦੀ ਮਤ ਪੱਕੀ ਹੋ ਜਾਂਦੀ ਕਦ ਚ, ਤੇ ਕੋਈ ਵਧੀਕੀ ਕਰਦਾ ਤੇ ਕਰਦਾ ਰਹੇ ਉਹ ਸਾਰਨ ਜੋਗਾ ਹੋ ਜਾਂਦਾ, ਉਹ ਨਹੀਂ ਪਰਵਾਹ ਕਰਦਾ। ਕਦੀ ਧਿਆਨ ਦੇਣਾ, ਤੁਹਾਡੇ ਨਾਲ ਕੋਈ ਵਧੀਕੀ ਕਰ ਗਿਆ ਪਰ ਤੁਹਾਡੀ ਸਾਰਨ ਦੀ ਸ਼ਕਤੀ ਨਹੀਂ ਹੈ, ਤੁਹਾਡਾ ਨਾਮ ਸਿਮਰਨ ਨਹੀਂ ਚੱਲ ਸਕਦਾ, ਤੁਹਾਡੇ ਅੰਦਰ ਸੁੱਧ ਸ਼ਬਦ ਦਾ ਮਿਲਾਪ ਨਹੀਂ ਹੋ ਸਕਦਾ, ਤੁਹਾਨੂੰ ਕ੍ਰੋਧ ਆਏਗਾ। ਆਗੂ ਕੌਣ ਹੈ, ਗੁਰੂ ਦੇ ਮਾਰਗ ਤੇ ਵੀ ਤੇ ਆਗੂ ਹੁੰਦੇ ਨੇ, ਹਰ ਰਾਹ ਦੇ ਉੱਤੇ ਕੋਈ ਆਗੂ ਹੁੰਦਾ ਹੈ, ਹੁੰਦਾ ਨਾ ਵੀ ਫਲਾਣੇ ਥਾਂ ਤੇ ਫਲਾਣਾ ਪ੍ਰਧਾਨ ਹੈ, ਫਲਾਣਾ ਸੋ ਆਗੂ ਹੈ, ਇੱਥੇ ਵੀ ਆਗੂ ਹੁੰਦੇ ਨੇ, ਕੌਣ ਨੇ ਉਹ ਲੋਕ ਆਗੂ? ਪੜ੍ਹੋ ਜਿਹੜੇ ਬਾਣੀ ਚ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਕੌਣ ਹੈ ਪ੍ਰਧਾਨ? 1200 ਤੇ 45 ਅੰਗ ਦੇ ਉੱਤੇ ਪੜ੍ਹਿਓ, ਕੌਣ ਹੈ ਪ੍ਰਧਾਨ? ਤਾਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਦਇਆ ਦੇਵਤਾ, ਦਇਆ ਦੇਵਤਾ, ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ। ਕਹਿੰਦੇ ਦਇਆ ਦੇਵਤਾ, ਕਹਿੰਦੇ ਇਸ ਗੁਰਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਦਿਆਂ ਕਰਦਿਆਂ ਕਿ ਤੁਹਾਡੇ ਮਨ ਚ ਦਇਆ ਆ ਗਈ ਹੈ, ਤੁਸੀਂ ਦੇਵਤੇ ਹੋ ਗਏ, ਮਤਲਬ ਤੁਹਾਡੀ ਬਿਰਤੀ ਉੱਚੀ ਹੋ ਗਈ। ਦੇਵਤਾ ਕਿਹਨੂੰ ਕਹਿੰਦੇ? ਉੱਚੀ ਬਿਰਤੀ ਨੂੰ। ਕਹਿੰਦੇ ਤੁਹਾਡੀ ਬਿਰਤੀ ਉੱਚੀ ਹੋ ਗਈ ਹੈ, ਤੁਹਾਡੇ ਅੰਦਰ ਦੇਵਤੇ ਵਾਲੀ ਦਸ਼ਾ ਬਣ ਗਈ ਹੈ। ਕਿਹਨਾਂ ਦੀ? ਜਿਹਨਾਂ ਨੇ ਅੰਮ੍ਰਿਤ ਦੀ ਖੋਜ ਕੀਤੀ ਹੈ, ਜਿਹਨਾਂ ਨੇ ਅੰਮ੍ਰਿਤ ਦੀ ਖੋਜ ਕੀਤੀ। ਤੇ ਜੇ ਆਪਾਂ ਸੰਸਾਰ ਦੀ ਖੋਜ ਕੀਤੀ ਫਿਰ ਨਹੀਂ ਬਿਰਤੀ ਬਣਦੀ, ਫਿਰ ਤਾਂ ਉਲਟਾ ਕ੍ਰੋਧ ਆਉਂਦਾ। ਅਸੀਂ ਤਾਂ ਇਹੋ ਜਿਹੇ ਵੀ ਵੇਖੇ, ਕਿੱਦਾਂ ਦੇ ਕੋਈ ਇਨਸਾਨ ਕਹਿੰਦਾ, ਕਹਿੰਦਾ ਲੈ ਮੈਨੂੰ ਇੰਨਾ ਚਲੋ ਗਿਆ ਗੁਰਦੁਆਰੇ ਆਉਂਦੇ ਨੂੰ ਮੱਥੇ ਟੇਕਦੇ ਨੂੰ ਗਾਵਲੀ ਬਣੀਆਂ ਨੂੰ, ਅਜੇ 6 ਮਹੀਨੇ ਹੋਏ ਇਹਦਾ ਕੰਮ ਵੀ ਬਣ ਗਿਆ। ਕ੍ਰੋਧ ਆਉਣ ਡਿਆ, ਕ੍ਰੋਧ ਆਉਣ ਡਿਆ, ਸੋਚਿਆ ਹੀ ਨਹੀਂ ਕਿਹੜੀ ਕਰਮੀ ਆਪੋ ਆਪਣੀ, ਸੋਚਿਆ ਹੀ ਨਹੀਂ, ਕ੍ਰੋਧ ਆਉਂਦਾ ਵੀ ਇਹਦਾ ਕੰਮ ਕਿੱਦਾਂ ਬਣ ਗਿਆ। ਅਸੀਂ ਇਹੋ ਜਿਹੇ ਲੋਕ ਦੇਖੇ, ਕੋਈ ਗੁਰਸਿੱਖ ਪਿਆਰਾ ਕਿਤੇ ਬਾਹਰ ਰਹਿੰਦਾ ਸੀ, ਉੱਥੇ ਕਿਤੇ ਗੁਰੂ ਘਰ ਨਾਲ ਜੁੜਿਆ ਸੀ ਤੇ ਕੋਈ ਕੰਮ ਬਣ ਗਿਆ ਉਹਦਾ, ਉਹ ਆਇਆ ਕਿਤੇ 6 ਮਹੀਨੇ ਮੈਂ ਤੁਹਾਡੇ ਅਰਦਾਸ ਕਰਾਤੀ, ਮੇਰੀ ਅਰਦਾਸ ਕਰ ਦਿਓ ਜੀ, ਬੜੀ ਕਿਰਪਾ ਹੋਈ ਹੈ, ਲੰਗਰ ਅੱਜ ਮੈਂ ਲਵਾਉਣਾ, ਅੱਜ ਮੇਰੀ ਵਾਰੀ ਹੈ, ਲੰਗਰ ਲਵਾਇਆ, ਅਰਦਾਸ ਕੀਤੀ ਤੇ ਅੱਜ ਪੁਰਾਣੇ ਸੋਹ ਵੱਲੋਂ ਦਾ ਕੰਮ ਬਣ ਗਿਆ। ਤੇ 2-4 ਬੰਦੇ ਕਹਿੰਦੇ ਅੱਜ ਕਦੀ ਵੇਖੇ ਨੀ ਬੰਦਾ ਤੇ ਅਰਦਾਸ ਕਰਾਉਣ ਡਿਆ, ਕਹਿੰਦੇ ਬਾਹਰੋਂ ਆਇਆ, ਕਹਿੰਦੇ ਵੇਖ ਲਓ ਅਸੀਂ ਰੋਜ਼ ਇੱਥੇ ਆਉਂਦੇ ਹਾਂ, ਸਾਡਾ ਕੰਮ ਬਣਿਆ ਨਹੀਂ, ਔਰ ਇਹ ਬਾਹਰੋਂ ਆਇਆ ਤੇ ਇਹਨੇ ਆਉਂਦਿਆਂ ਅਰਦਾਸ ਵੀ ਕਰਾ ਦਿੱਤੀ ਹੈ, ਕੀ ਲੈਣ ਆਉਣਾ ਫਿਰ ਇੱਥੇ ਅਸੀਂ? ਕੀ ਹੈ? ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ, ਜਿਨ੍ਹਾਂ ਨੇ ਅੰਮ੍ਰਿਤ ਦੀ ਖੋਜ ਕੀਤੀ ਹੈ, ਮਨ ਬਿਰਤੀ ਉੱਚੀ ਹੋ ਗਈ, ਉੱਚੀ ਹੋ ਗਈ। ਤੇ ਕੀ ਹੋਇਆ? ਖਿਮਾ ਜਪ ਮਾਲੀ, ਕਹਿੰਦੇ ਉਹਨਾਂ ਅੰਦਰ ਕਿਸੇ ਦੀ ਵਧੀਕੀ ਨੂੰ ਸਾਰਨ ਦੀ ਇੱਕ ਮਾਲਾ ਬਣ ਗਈ ਹੈ, ਉਹ ਨਾਮ ਜਪੀ ਜਾਂਦੇ ਨੇ, ਕਿਸੇ ਦੀ ਵਧੀਕੀ ਦੀ ਗੱਲ ਹੀ ਨਹੀਂ ਕਰਦੇ, ਕਹਿੰਦੇ ਜੋ ਕਹਿੰਦਾ ਕੋਈ ਕਹੀ ਜਾਵੇ। ਕਹਿੰਦੇ ਲੋਕ ਕੌਣ ਨੇ? ਕਹਿੰਦੇ ਤੇ ਮਾਨਸ ਪ੍ਰਧਾਨ, ਕਹਿੰਦੇ ਇਹ ਇਸ ਮਾਰਗ ਦੇ ਆਗੂ ਨੇ। ਹੁਣ ਧਿਆਨ ਦਿਓ, 10-20-50 ਬੰਦੇ ਤੁਰ ਪਏ, ਜਿਹੜਾ ਬੰਦਾ ਅੱਗੇ ਹੈ ਕੀ ਕਹਿੰਦਾ? ਇਹਨੇ ਪਹੁੰਚ ਜਾਣਾ, ਇਹਨੇ ਪਹੁੰਚ ਜਾਣਾ। ਪੁੱਛਿਆ ਕੀ? ਯਾਰ ਅੱਗੇ ਅੱਗੇ ਜਾਣ ਤੇ ਇਹਨੇ ਪਹੁੰਚ ਜਾਣਾ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਹੜੇ ਇਸ ਅਵਸਥਾ ਚ ਪਹੁੰਚ ਕੇ ਜਿਹਨਾਂ ਚ ਦਇਆ ਪੈਦਾ ਹੋ ਗਈ ਹੈ, ਕਿਸੇ ਦੀ ਵਧੀਕੀ ਸਾਰ ਦੀ ਤਾਕਤ ਪੈਦਾ ਹੋ ਗਈ ਹੈ, ਕਹਿੰਦੇ ਇਹ ਅੱਗੇ ਅੱਗੇ ਤੁਰੇ ਜਾਂਦੇ, ਇਹਨਾਂ ਨੇ ਪਰਮਾਤਮਾ ਤੱਕ ਪਹੁੰਚ ਜਾਣਾ, ਇਹਨਾਂ ਨੇ ਪਹੁੰਚ ਜਾਣਾ ਅੱਗੇ ਨੇ। ਤੇ ਮਾਨਸ ਪ੍ਰਧਾਨ ਪ੍ਰਧਾਨ ਨੇ ਅੱਗੇ ਨੇ। ਹੁਣ ਧਿਆਨ ਦੇਣ ਵਾਲੀਆਂ ਗੱਲਾਂ, ਕਹਿੰਦੇ ਖਿਮਾ ਗਹੀ ਮਨ ਸਤਿਗੁਰ ਦੀਆ, ਕਹਿੰਦੇ ਜਿਹਨੇ ਆਪਣੀ ਮਨ ਬਿਰਤੀ ਸਤਿਗੁਰ ਦੇ ਉਪਦੇਸ਼ ਚ ਲੀਨ ਕਰ ਦਿੱਤੀ ਹੈ, ਕਹਿੰਦੇ ਉਹਦੀ ਮੱਤ ਨੇ ਕਿਸੇ ਦੀ ਵਧੀਕੀ ਨੂੰ ਸਾਰਨਾ ਸ਼ੁਰੂ ਕਰ ਲਿਆ, ਪੱਕਾ ਕਰ ਲਿਆ, ਪੱਗੀ ਮੱਤ ਉਹਦੀ ਹੁਣ। ਫਿਰ ਕੀ ਕਹਿੰਦੇ? ਕਹਿੰਦੇ ਖਰਾ ਖਰਾ ਆਖੇ ਸਭ ਕੋਈ, ਕਹਿੰਦੇ ਐਸੀ ਬਿਰਤੀ ਦੇ ਮਾਲਕ ਨੂੰ ਹਰ ਕੋਈ ਕਹਿੰਦਾ ਇਹ ਖਰਾ ਹੈ, ਇਹ ਖਰਾ ਹੈ, ਖਰਾ ਕੀ ਹੈ? ਇਹ ਸੱਚਾ ਸੁੱਚਾ ਹੈ। ਹੁਣ ਉਹਦੀ ਸ਼ੋਭਾ ਹੁੰਦੀ ਹੈ, ਉਹਦੀ ਵਡਿਆਈ ਹੋ ਰਹੀ ਹੈ। ਕੀ ਵਡਿਆਈ ਹੋ ਰਹੀ ਹੈ? ਇਹ ਸੱਚਾ ਸੁੱਚਾ ਬੰਦਾ ਹੈ, ਇਹ ਸੱਚਾ ਸੁੱਚਾ ਬੰਦਾ ਹੈ। ਪੁੱਛਿਆ ਕਿਵੇਂ? ਮੁਲਾ ਕਿਉਂ ਕਹਿੰਦੇ ਕਿ ਇਹਦੀ ਵਧੀਕੀ ਸਾਰ ਲੈਂਦਾ, ਨਹੀਂ ਕਿਸੇ ਨੂੰ ਕੁਛ ਵੀ ਕਹਿੰਦਾ, ਤੇ ਅਸੀਂ ਉਹਦਾ ਉਲਟਾ ਮਤਲਬ ਕੱਢਦੇ ਜੇ। ਕੀ ਕਹਿੰਦੇ? ਇਹ ਤਾਂ ਨਕਾਰਾ ਹੈ, ਇਹ ਤਾਂ ਪੱਲੇ ਹੀ ਕੁਛ ਨਹੀਂ, ਠੀਕ ਹੈ, ਇਹਦੇ ਕੋਈ ਤਾਕਤ ਹੀ ਹੈ ਨਹੀਂ, ਤਾਹੀਆਂ 2 ਗਾਲਾਂ ਕੱਢ ਕੇ ਤਾਂ ਵੀ ਚੁੱਪ ਰਿਹਾ। ਨਹੀਂ, ਗੁਰੂ ਪਹਿਰੇ ਕਦੀ ਜ਼ਿੰਦਗੀ 'ਚ ਵਿਚਾਰ ਕੇ ਦੇਖਿਓ, ਰੱਬ ਤੁਹਾਡੇ ਅੰਦਰ ਰਹਿੰਦੇ, ਤੁਹਾਡੇ ਪਲ ਪਲ ਦੀ ਖਬਰ ਆ, ਪਲ ਪਲ ਦੀ ਖਬਰ ਆ। ਤੁਸੀਂ ਭਾਵੇਂ ਇਕੱਲੇ ਬਹਿ ਕੇ ਵੀ ਕੋਈ ਸੋਚ ਲਓ ਮਾੜਾ, ਤਾਂ ਵੀ ਕੁਛ ਨਹੀਂ ਕਹਿੰਦਾ, ਤਾਂ ਵੀ ਕੁਛ ਨਹੀਂ ਕਹਿੰਦਾ, ਬੈਠਾ ਆਰਾਮ ਨਾਲ। ਇਹ ਬਿਰਤੀ 'ਚ ਆਉਣਾ ਆ, ਐਵੇਂ ਨਹੀਂ ਗੱਲ ਬਣਨੀ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਖਰਾ ਰਤਨ ਜੁਗ ਚਾਰੇ ਹੋਏ, ਖਰਾ ਰਤਨ ਜੁਗ ਚਾਰੇ ਹੋਏ, ਕਹਿੰਦੇ ਜਿਹੜਾ ਖਰਾ ਹੈ ਨਾ, ਖਰਾ ਉਹ ਰਤਨ ਹੈ, ਉਹਦੀ ਕੀਮਤ ਪੈ ਗਈ ਹੈ, ਬਹੁਤ ਮਹਿੰਗਾ ਹੋ ਗਿਆ। ਜੁਗ ਚਾਰੇ ਹੋਏ, ਜੁਗ ਚਾਰੇ ਦਾ ਮਤਲਬ ਕੀ ਹੈ? ਸਦਾ ਲਈ। ਕਹਿੰਦੇ ਹੁਣ ਖਰਾ ਸਦੇ ਲਈ ਹੋ ਗਿਆ, ਇਹ ਨਹੀਂ ਵੀ ਦੋ ਚਾਰ ਦਿਨ ਤੇ ਮਹਿੰਗਾ ਰਹੂਗਾ, ਸੱਚਾ ਸੁੱਚਾ ਰਹੂਗਾ, ਫਿਰ ਇਹ ਵਿਗੜ ਜਾਊਗਾ। ਕਹਿੰਦੇ ਹੁਣ ਨਹੀਂ ਵਿਗੜਦਾ। ਪੁੱਛਿਆ ਕਿਉਂ ਨਹੀਂ ਵਿਗੜਦਾ? ਤੇ ਗੁਰੂ ਜੀ ਨੇ ਪੰਕਤੀ ਸੁਣਾਤੀ, ਕਹਿੰਦੇ ਸਖੀ ਵਸ ਆਇਆ, ਫਿਰ ਚੋਟ ਨਾ ਜਾਈ ਰੀਤ ਭਲੀ। ਭਗਵੰਤ ਕਹਿੰਦੇ ਇੱਕ ਵਾਰੀ ਵਸ ਚ ਆ ਜਾਏ, ਮੁੜ ਕੇ ਛੱਡ ਕੇ ਨਹੀਂ ਜਾਂਦਾ। ਕਹਿੰਦੇ ਇਹਨੂੰ ਛੱਡਣਾ ਕਿੱਥੇ? ਹੁਣ ਤੇ ਖਰਾ ਹੋ ਗਿਆ, ਇਹ ਸਦਾ ਲਈ ਖਰਾ ਹੋ ਗਿਆ, ਸਦਾ ਲਈ ਸੱਚਾ ਸੁੱਚਾ ਹੋ ਗਿਆ, ਥੋੜੇ ਜਿਹੇ ਟਾਈਮ ਲਈ ਨਹੀਂ, ਥੋੜੇ ਜਿਹੇ ਟਾਈਮ ਲਈ ਨਹੀਂ। ਫਿਰ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ, ਧਿਆਨ ਦਿਓ ਹੁਣ ਜਰਾ। ਕਹਿੰਦੇ ਖਾਤ ਪਿਅੰਤ ਮੂਏ ਨਹੀਂ ਜਾਣਿਆ, ਖਾਤ ਪਿਅੰਤ ਮੂਏ ਨਹੀਂ ਜਾਣਿਆ। ਕਹਿੰਦੇ ਕਰੋਗੇ ਕੀ? ਆਮ ਲੋਕ ਤਾਂ ਸੰਸਾਰ ਦੇ ਪਦਾਰਥਾਂ ਦੇ ਵਿੱਚ ਹੀ ਗੁਬੇ ਹੋਏ ਆ। ਖਾਤ ਪੀਤ ਮੂਏ, ਮੂਏ ਕਿਹਨੂੰ ਕਹਿੰਦੇ? ਮੂਏ ਕਿਹਨੂੰ ਕਹਿੰਦੇ? ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਲਵੰਤ ਮ੍ਰਿਤਕ ਕਹੀਏ ਨਾਨਕ ਹੈ ਜੈ ਪ੍ਰੀਤ ਨਹੀਂ ਭਗਵੰਤ ਮੁਰਦੇ। ਕਹਿੰਦਾ ਜਿੱਦਾਂ ਮਰਜ਼ੀ ਧੰਨਵਾਨ ਹੋਵੇ, ਅਮੀਰ ਹੋਵੇ, ਸੋਹਣਾ ਹੋਵੇ, ਸਿਆਣਾ ਹੋਵੇ, ਮੁੱਖ ਗਿਆਨੀ ਹੋਵੇ, ਮੁਰਦਾ ਹੀ ਹੈ। ਕਹਿੰਦਾ ਕਿਉਂ? ਕਹਿੰਦਾ ਜੇ ਹਿਰਦੇ ਚ ਪਿਆਰ ਨਹੀਂ ਹੈ, ਪ੍ਰੀਤ ਨਹੀਂ ਹੈ, ਖਿੱਚ ਨਹੀਂ ਹੈ ਪਰਮਾਤਮਾ ਦੇ ਮਿਲਾਪ ਦੀ, ਮੁਰਦਾ ਹੀ ਹੈ। ਤੇ ਗੁਰੂ ਜੀ ਕਹਿੰਦੇ ਜਦ ਖਾਤ ਪਿਅੰਤ ਮੂਵੇ, ਕਹਿੰਦੇ ਖਾਂਦਿਆਂ ਪੀਂਦਿਆਂ ਸੰਸਾਰ ਦੇ ਪਦਾਰਥਾਂ ਚ ਗੁਬੇ ਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਹੋਰ ਵੀ ਜਵਾਬ ਦਿੱਤਾ, ਕੀ ਲਿਖਿਆ? ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ, ਮਰਨਾ ਹੈ। ਪੜ੍ਹਨਾ ਪੜ੍ਹਨਾ ਕੀ ਕਹਿੰਦਾ? ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ, ਕਹਿੰਦੇ ਮਨ ਖਾਣ ਪੀਣ ਹੱਸਣ ਦੇ ਵਿੱਚ ਤੇ ਸੌਣ ਦੇ ਵਿੱਚ ਮਸਤ ਹੈ, ਵਿਸਰ ਗਿਆ, ਭੁੱਲ ਗਿਆ ਇਹਨੂੰ। ਕਹਿੰਦਾ ਕੀ? ਮਰਨਾ। ਜਿਹੜੇ ਕੰਮ ਆਇਆ ਸੀ ਭੁੱਲ ਗਿਆ, ਮਰਨ ਤੇ ਆਇਆ ਸੀ ਭੁੱਲ ਗਿਆ। ਕਹਿੰਦਾ ਆਇਆ ਮਰਨ ਸੀ ਭੁੱਲ ਗਿਆ, ਉਹ ਰੱਬ ਲੱਭਣਾ ਤੇ ਦੂਰ ਦੀ ਖੇਡ ਆ, ਪਹਿਲਾਂ ਮੌਤ ਆਊਗੀ ਤੇ ਰੱਬ ਲੱਭਣਾ। ਗੁਰੂ ਜੀ ਕਹਿੰਦੇ ਰੱਬ ਤੱਕ ਕੌਣ ਪਹੁੰਚੇ? ਰੱਬ ਤੱਕ ਕੌਣ ਪਹੁੰਚੇ? ਜਿਨ੍ਹਾਂ ਨੇ ਸਰੀਰ ਦੀ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਮਰਨਾ ਸਿੱਖ ਲਿਆ, ਉਹ ਪਹੁੰਚੇ। ਸਰੀਰ ਦੀ ਮੌਤ ਆਈ, ਕੋਈ ਪੂਰਨ ਨਹੀਂ ਹੁੰਦਾ। ਸਰੀਰ ਮਰਿਆ ਕਿਸੇ ਨੂੰ ਪੂਰਨਤਾ ਹੀ ਨਹੀਂ ਆਉਂਦੀ। ਜੇ ਸਰੀਰ ਦੀ ਮੌਤ ਤੇ ਪੂਰਨਤਾ ਹੀ ਹੁੰਦੀ ਤੇ ਹੁਣ ਨੂੰ ਸ੍ਰਿਸ਼ਟੀ ਪਤਾ ਨਹੀਂ ਕਦੋਂ ਦੀ ਖਤਮ ਹੋ ਜਾਣੀ ਸੀ, ਕਿਉਂਕਿ ਜਿਹੜਾ ਮਰ ਜਾਂਦਾ ਖਤਮ ਸੀ, ਪੂਰਾ ਹੋ ਗਿਆ, ਰੱਬ ਚ ਮਿਲ ਗਿਆ, ਕੰਮ ਨਿਬੜ ਗਿਆ। ਫਿਰ ਕਿਸੇ ਅਵਤਾਰੀ ਪੁਰਖ ਦੀ ਲੋੜ ਨਹੀਂ ਸੀ, ਫਿਰ ਕਿਸੇ ਉਪਦੇਸ਼ ਦੀ ਲੋੜ ਨਹੀਂ ਸੀ। ਸੋ ਧਿਆਨ ਦੇਣ ਵਾਲੀਆਂ ਗੱਲਾਂ। ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਬਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਦੱਸੋ ਕਹਿੰਦੇ ਜਿਸ ਬੰਦੇ ਨੂੰ ਮੌਤ ਚੇਤੇ ਨਹੀਂ ਹੈ, ਕਹਿਣਾ ਪੜਿਓ, ਵਿਸਰ ਗਿਆ ਹੈ ਮਰਨਾ, ਜਿਹਨੂੰ ਮੌਤ ਚੇਤੇ ਨਹੀਂ ਹੈ, ਜਿਹਨੂੰ ਮੌਤ ਭੁੱਲ ਗਈ ਹੈ, ਕਹਿੰਦੇ ਉਹਨੇ ਕੀ ਕੀਤਾ? ਕਹਿੰਦੇ ਖਸਮ ਵਿਸਾਰ ਖੁਆਰੀ ਕਿੰਨੀ, ਕਹਿੰਦੇ ਉਹਨੇ ਆਪਣੇ ਖਸਮ ਭੁਲਾ ਕੇ ਨਾ ਤੇ ਆਪਣੀ ਖੱਜਲ ਖੁਆਰੀ ਕਰ ਲਈ ਹੈ। ਫਿਰ ਕੀ ਕਹਿੰਦੇ? ਤ੍ਰਿਗ ਜੀਵਨ, ਕਹਿੰਦੇ ਤੇ ਜੀਵਨ ਨੂੰ ਲਾਹਨਤ ਆਇਆ, ਲਾਹਨਤ ਨਹੀਂ ਰਹਿਣਾ। ਕਹਿੰਦੇ ਜਿਸ ਜੀਵਨ ਨੂੰ ਇਹ ਸਦੀਵੀ ਮੰਨ ਕੇ ਬੈਠਾ, ਲਾਹਨਤ ਇਹੋ ਜਿਹੇ ਜੀਵਨ ਨੂੰ ਰਹਿਣਾ ਤੇ ਕੋਲ ਹੈ ਨਹੀਂ, ਇਹਦੇ ਕੀ ਮੰਨ ਕੇ ਬੈਠਾ ਹੈ। ਹੁਣ ਲਾਹੋ ਸਾਹਿਬ, ਅਸੀਂ ਗੁਰੂ ਕੋਲ ਜਾਂਦੇ ਹਾਂ, ਸਾਧੂ ਕੋਲ ਜਾਂਦੇ, ਸਾਨੂੰ ਕੀ ਯਾਦ ਕਰਾਉਂਦੇ ਆ? ਕਿਸੇ ਨੇ ਕਿਹਾ ਰੱਬ ਯਾਦ ਕਰਾਉਂਦੇ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਤੇ ਮੌਤ ਚੇਤੇ ਕਰਾਉਂਦਾ। ਪੁੱਛਿਆ ਕਿਉਂ? ਕਹਿੰਦੇ ਮੈਂ ਤੇ ਲਿਖਿਆ ਵਿਸਰ ਗਿਆ ਹੈ ਮਰਨਾ, ਤੁਹਾਨੂੰ ਮਰਨਾ ਹੀ ਭੁੱਲ ਗਿਆ, ਤੇ ਮਰਨਾ ਚੇਤੇ ਆਊ ਤੇ ਰੱਬ ਚੇਤੇ ਆਊ ਨਾ, ਜਿਹਨੂੰ ਮੌਤ ਚੇਤੇ ਨਹੀਂ ਉਹਨੂੰ ਰੱਬ ਚੇਤੇ ਨਹੀਂ ਹੋ ਸਕਦਾ। ਤੇ ਫਿਰ ਗੁਰੂ ਸਾਹਿਬ ਨੇ ਬੜੇ ਪਿਆਰ ਦੇ ਨਾਲ ਇੱਕ ਗੱਲ ਕਹੀ, ਪ੍ਰਾਣੀ ਇੱਕੋ ਨਾਮ ਤੇ ਆਓ। ਕਹਿੰਦੇ ਇੱਕ ਨਾਮ ਤੇ ਆ, ਨਾਮ ਦੇ ਜ਼ਰੀਏ ਪਰਮਾਤਮਾ ਨੂੰ ਚੇਤੇ ਕਰ, ਸ਼ਬਦ ਦੇ ਜ਼ਰੀਏ ਪਰਮਾਤਮਾ ਨੂੰ ਚੇਤੇ ਕਰ, ਆਪਣੀ ਪਤ ਸਿੱਧੀ ਕਰ ਜਾਓ। ਦੱਸੋ ਕਹਿੰਦਾ ਆਪਣੀ ਇੱਜ਼ਤ ਨਾ ਕਰ ਜਾ ਵਾਪਸ। ਹੁਣ ਲਓ ਸਾਹਿਬ, ਜੇ ਤੁਸੀਂ ਮਰੇ ਹੀ ਨਹੀਂ, ਤੁਹਾਡੀ ਇੱਜ਼ਤ ਨਹੀਂ ਹੋਣੀ, ਔਰ ਤੁਹਾਨੂੰ ਘਰ ਨਹੀਂ ਲੱਭਣਾ, ਮਰਿਆਂ ਨੂੰ ਘਰ ਲੱਭਦਾ, ਜਿਉਂਦਿਆਂ ਨੂੰ ਘਰ ਨਹੀਂ ਲੱਭਦਾ। ਗੁਰੂ ਪਿਆਰਿਓ, ਕਿਸੇ ਮਰੇ ਨੂੰ ਸ਼ਮਸ਼ਾਨ ਘਾਟ ਲੈ ਕੇ ਜਾਈਏ ਤੇ ਪ੍ਰਸ਼ੰਸਾ ਹੁੰਦੀ ਹੈ, ਕਿਸੇ ਮਰੇ ਨੂੰ ਸ਼ਮਸ਼ਾਨ ਘਾਟ ਲੈ ਕੇ ਜਾਈਏ ਤੇ ਪ੍ਰਸ਼ੰਸਾ ਹੁੰਦੀ ਹੈ। ਆਪਣਾ ਪਿਓ ਹੋਵੇ, ਬਜ਼ੁਰਗ ਹੋਵੇ, ਕੋਈ ਵੀ ਮਰਿਆ, ਅਸੀਂ ਉਹਨੂੰ ਸ਼ਮਸ਼ਾਨ ਘਾਟ ਲੈ ਕੇ ਤੁਰ ਪਈਏ ਤੇ ਪ੍ਰਸ਼ੰਸਾ ਹੁੰਦੀ ਹੈ ਵੀ ਬੜੀ ਸੇਵਾ ਕੀਤੀ ਹੈ। ਪਰ ਕਿਤੇ ਜਿਉਂਦੇ ਨੂੰ ਸ਼ਮਸ਼ਾਨ ਘਾਟ ਛੱਡ ਆਈਏ ਕਿਤੇ, ਹਾਏ ਹਾਏ ਹਾਏ, ਬੜੀ ਬਦਨਾਮੀ ਹੁੰਦੀ ਹੈ। ਪੁੱਛਿਆ ਕੀ ਗੱਲ ਹੋ ਗਈ? ਉਹ ਬੋਲਾ, ਰਹਿਣ ਦਿਓ, ਤੁਸੀਂ ਤੇ ਆਪਣੇ ਪਿਓ ਨੂੰ ਜਿਉਂਦੇ ਜੀ ਮਾਰ ਦਿੱਤਾ, ਸ਼ਮਸ਼ਾਨ ਘਾਟ ਛੱਡ ਆਏ ਪਹਿਲਾਂ ਹੀ। ਇਹਦਾ ਮਤਲਬ ਮਰਿਆਂ ਦੀ ਇੱਜ਼ਤ ਹੈ। ਤੇ ਗੁਰੂ ਸਾਹਿਬ ਨੇ ਕਹਿੰਦੇ ਮਨ ਮਰੇਗਾ ਦਰਗਾਹ ਜਾਏਗਾ, ਇੱਜ਼ਤ ਹੋਏਗੀ। ਜਿਉਂਦਾ ਤੁਰ ਪਿਆ ਕਿਸੇ ਨੇ ਪੁੱਛਣਾ ਨਹੀਂ, ਇਹਨੂੰ ਕਿਸੇ ਨੇ ਪੁੱਛਣਾ, ਟੀਮ ਮਾਰਨੀ ਨਹੀਂ ਕਿਸੇ ਨੇ, ਜਮਦੂਤਾਂ ਨੇ ਫੜ ਲੈਣਾ ਬਣਾਈ ਚੱਲਿਆ, ਮਤਲਬ ਰੱਬ ਕੋਲ ਚੱਲਿਆ ਬੋਲਾ, ਉੱਥੇ ਜਿਉਂਦੇ ਨਹੀਂ ਜਾਂਦੇ, ਮਰੇ ਜਾਂਦੇ। ਬੋਲਾ ਕਿਉਂ? ਬੋਲਾ ਸ਼ਮਸ਼ਾਨ ਘਾਟ ਵਿੱਚ ਮਰ ਕੇ ਜਾਈਦਾ ਹੈ। ਕਹਿੰਦਾ ਭਾਵ ਇਹ ਉਹ ਘਾਟ ਹੈ ਸ਼ਮਸ਼ਾਨ, ਜਿੱਥੇ ਸਭ ਦੀ ਸ਼ਾਨ ਬਰਾਬਰ ਹੈ, ਇੱਥੇ ਮਰੇ ਹੀ ਜਾ ਸਕਦੇ ਆ। ਇੱਥੇ ਜਿਉਂਦਿਆਂ ਦੀ ਸ਼ਾਨ ਵੱਖਰੀ ਵੱਖਰੀ ਹੈ, ਪਰ ਮਰਿਆਂ ਦੀ ਸ਼ਾਨ ਇੱਕੋ ਜਿਹੀ ਹੈ, ਸ਼ਮਸ਼ਾਨ ਇੱਕੋ ਜਿਹੀ ਹੈ। ਸੱਚ ਜੇ ਮਰਿਆ ਭਾਵੇਂ ਅਮੀਰ ਹੋਵੇ ਤੇ ਭਾਵੇਂ ਗਰੀਬ ਹੋਵੇ, ਪਰ ਜਿੰਨੇ ਜਿਉਂਦੇ ਨੇ ਉਹਨਾਂ ਦੇ ਸਟਾਈਲ ਵੱਖਰੇ ਨੇ, ਉਹਨਾਂ ਸਭ ਦੇ ਸਟਾਈਲ ਵੱਖਰੇ ਨੇ, ਠੀਕ ਹੈ। ਮੁਰਦਾ ਨਹੀਂ ਕਹਿੰਦਾ, ਮੁਰਦਾ ਨਹੀਂ ਕਹਿੰਦਾ ਉੱਠ ਕੇ ਤੇ ਫਲਾਣਾ ਸੌਕੀ ਲੈਣ ਆਇਆ ਅੱਜ, ਕਿਤੇ ਮੈਨੂੰ ਬੁਲਾਉਂਦਾ ਨਹੀਂ ਸੀ। ਪਰ ਜਿਉਂਦਾ ਕਹਿੰਦਾ, ਕਹਿੰਦਾ ਮੈਂ ਕਿਹਾ ਮਰ ਗਿਆ ਹੁਣ ਤੇ ਜਾਈਏ, ਮਰਿਆ ਨਹੀਂ ਕਹਿੰਦਾ, ਕਿਉਂਕਿ ਮਰੇ ਦੀ ਸ਼ਾਨ ਇੱਕੋ ਜਿਹੀ ਹੈ, ਜਿਉਂਦੇ ਦੀ ਸ਼ਾਨ ਵੱਖੋ ਵੱਖਰੀ ਹੈ। ਸੋ ਧਿਆਨ ਦੇਣਾ, ਗੁਰੂ ਸਾਹਿਬ ਨੇ ਮਰਨ ਦੀ ਗੱਲ ਕੀਤੀ ਹੈ। ਤੇ ਫਿਰ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਖਾਤ ਪਿੰਤ ਮੂਵੇ, ਨਹੀਂ ਜਾਣਿਆ। ਕਹਿੰਦੇ ਖਾਣ ਪੀਣ ਦੇ ਵਿੱਚ ਹੀ ਵਸਦੇ ਆ, ਸੰਸਾਰੀ ਪਦਾਰਥਾਂ 'ਚ ਹੀ ਮਰਥੇ ਆ, ਇਸ ਕਰਕੇ ਮਰਿਆ ਹੈ, ਬੇਮੁੱਖ ਆ, ਪਰਮਾਤਮਾ ਤੋਂ ਨਹੀਂ ਜਾਣਿਆ। ਕਹਿੰਦਾ ਇਹਨੇ ਉਸ ਮੌਤ ਦੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਨਹੀਂ ਲਈ। ਕਿਹੜੀ ਮੌਤ ਦੀ? ਅੰਮ੍ਰਿਤ। ਆ ਮ੍ਰਿਤ, ਉਸ ਮ੍ਰਿਤਕ ਕਿਵੇਂ ਹੋਣਾ ਹੈ, ਇਸ ਮੌਤ ਦੀ ਸਮਾਪਤੀ ਕਿਵੇਂ ਕਰਨੀ, ਉਹਦੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਚੁੱਕਾ ਨਹੀਂ ਲਈ, ਕਿਉਂਕਿ ਇਹ ਖਾਣ ਪੀਣ 'ਚ ਮਸਤ ਰਿਹਾ, ਸਰੀਰ ਨੂੰ ਪਾਲਣ 'ਚ ਮਸਤ ਰਿਹਾ। ਫਿਰ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ? ਕਹਿੰਦੇ ਖਿੰਨਵੇਂ ਮੂਵੇ, ਖਿੰਨਵੇਂ ਮੂਵੇ ਜਾਂ ਸ਼ਬਦ ਪਛਾਣਿਆ। ਵਾਹਿਗੁਰੂ, ਪੜੋ ਧਿਆਨ ਨਾਲ, ਖਿੰਨਵੇਂ ਮੂਵੇ ਜਾਂ ਸ਼ਬਦ ਪਛਾਣਿਆ। ਕਹਿੰਦੇ ਜਿਨ੍ਹਾਂ ਨੂੰ ਇਸ ਸ਼ਬਦ ਦੀ, ਇਸ ਉਪਦੇਸ਼ ਦੀ ਜਾਣਕਾਰੀ ਹੈ, ਕਹਿੰਦੇ ਉਹ ਪਲ 'ਚ ਹੀ ਮਰ ਜਾਂਦੇ, ਇੱਕ ਪਲ 'ਚ, ਅੱਖ ਦੇ ਚਮੱਕੇ 'ਚ ਹੀ ਮਰ ਜਾਂਦੇ। ਕਹਿੰਦਾ ਭਾਵ ਕਿ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਦੀ ਜਾਣਕਾਰੀ ਹੈ, ਉਹ ਇੱਕ ਪਲ ਵਿੱਚ ਹੀ ਉਸ ਅੰਮ੍ਰਿਤ ਦੀ ਖੋਜ ਕਰ ਲੈਂਦੇ ਆ ਗੁਰੂ ਗ੍ਰੰਥ ਸਾਹਿਬ ਚੋਂ, ਜਿਹਦੇ ਨਾਲ ਮੌਤ ਆਉਣੀ ਹੈ, ਜਿਹਦੇ ਨਾਲ ਮੌਤ ਆਉਣੀ ਹੈ, ਕਿਉਂਕਿ ਬਾਣੀ 'ਚ ਲਿਖਿਆ। ਪੜ੍ਹਿਓ ਤੁਹਾਨੂੰ, ਮਨ ਮਰੇ, ਮਨ ਮਰੇ ਦਾਰੂ ਜਾਣੇ ਕੋਈ। ਕਹਿੰਦੇ ਜਿਹਦੇ ਨਾਲ ਮਨ ਮਰਦਾ ਦਾਰੂ ਕਿਸੇ ਨੂੰ ਪਤਾ ਹੈ, ਤੇ ਪਾਛਾ ਕਰੋ ਕਿਰਪਾ, ਮਨ ਕਿਹਦੇ ਨਾਲ ਮਰਦਾ। ਕਹਿੰਦੇ ਮਨ ਮਰੇ ਦਾਰੂ ਜਾਣੇ ਕੋਏ, ਕਹਿੰਦੇ ਇਹ ਮਨ ਸ਼ਬਦ ਮਰੇ। ਦੇਖੋ, ਛੱਡਿਆ ਤੇ ਕੁਛ ਵੀ ਨਹੀਂ ਹੈ, ਪਰ ਆਪਾਂ ਨੇ ਨਹੀਂ ਫੜਿਆ। ਹੋਰ ਕਿਸੇ ਤਰੀਕੇ ਨਾਲ ਮਨ ਨੂੰ ਮੌਤ ਨਹੀਂ ਆਉਣੀ, ਕਿਸੇ ਕਰਮ ਕਾਂਡ ਨਾਲ ਮਨ ਨੂੰ ਮੌਤ ਨਹੀਂ ਆਉਣੀ, ਕਿਸੇ ਪੁੰਨ ਦਾਨ ਨਾਲ ਮਨ ਨੂੰ ਮੌਤ ਨਹੀਂ ਆਉਣੀ। ਗੁਰੂ ਸਾਹਿਬ ਕਹਿੰਦੇ ਇਹ ਮਨ ਸ਼ਬਦ ਮਰੇ, ਬੂਝੇ ਜਨ ਸੋਏ। ਕਹਿੰਦੇ ਇਸ ਮਨ ਦੀ ਮੌਤ, ਮਨ ਕੀ ਹੈ? ਇੱਛਾਵਾਂ ਦੀ ਮੌਤ। ਕਹਿੰਦਾ ਜਿਹੜੀ ਤੇਰੇ ਮਨ ਇੱਛਾ ਨੇ ਨਾ, ਖਾਸ਼ਾਂ ਨੇ, ਕਹਿੰਦੇ ਇਹਨਾਂ ਦੀ ਮੌਤ ਸ਼ਬਦ ਨਾਲ ਹੋ ਸਕਦੀ ਹੈ। ਜਿੱਦਾਂ ਤੇਰੀਆਂ ਖਾਸ਼ਾਂ ਦੀ, ਤ੍ਰਿਸ਼ਨਾਵਾਂ ਦੀ ਮੌਤ ਹੋ ਗਈ, ਉਦੋਂ ਤੇਰੇ ਅੰਦਰ ਪ੍ਰਕਾਸ਼ ਪ੍ਰਗਟ ਹੋ ਜਾਏਗਾ, ਪਰਮਾਤਮਾ ਪ੍ਰਗਟ ਹੋ ਜਾਏਗਾ। ਕਹਿੰਦੇ ਪਰ ਧਿਆਨ ਨਹੀਂ, ਇਹ ਮਨ ਸ਼ਬਦ ਮਰੇ, ਇਹ ਮਨ ਕੀ ਹੈ? ਵਿਕਾਰ, ਮਾੜੇ ਵਿਚਾਰ। ਕਹਿੰਦਾ ਇਹਨਾਂ ਵਿਚਾਰਾਂ ਦੀ ਮੌਤ ਸ਼ਬਦ ਨਾਲ ਆਉਣੀ ਹੈ, ਹੋਰ ਕੋਈ ਤਰੀਕਾ ਨਹੀਂ ਇਹਨੂੰ ਮਾਰਨ ਦਾ। ਇਹ ਮਨ ਸ਼ਬਦ ਮਰੇ, ਬੂਝੇ ਜਨ ਸੋਏ। ਕਹਿੰਦਾ ਜਿਹੜਾ ਇਸ ਸ਼ਬਦ ਦੇ ਜ਼ਰੀਏ ਇਸ ਮਨ ਨੂੰ ਮਾਰਦਾ, ਉਹ ਇਸ ਮਾਰਗ ਨੂੰ ਸਮਝ ਲੈਂਦਾ, ਉਹ ਪਰਮਾਤਮਾ ਤੱਕ ਪਹੁੰਚ ਲੈਂਦਾ, ਉਹ ਆਪਣੀ ਜਾਣਕਾਰੀ ਹਾਸਲ ਕਰ ਲੈਂਦਾ। ਫਿਰ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ? ਕਹਿੰਦੇ ਅਸਥਿਰ ਚੀਤ ਮਰਨ ਮਨ ਮੰਨਿਆ। ਅਸਥਿਰ ਚੀਤ, ਅਸਥਿਰ ਕੀ ਹੈ? ਅਟਲ, ਟਿਕਿਆ ਹੋਇਆ। ਕਹਿੰਦੇ ਅਸਥਿਰ ਚੀਤ, ਕਹਿੰਦੇ ਪੜ੍ਹਨ ਗੁਰਬਾਣੀ ਦਾ ਅਤੇ ਮਨ ਤੇ ਕਿਤੇ ਨਹੀਂ, ਕਿਤੇ ਕਿਤੇ ਫਿਰ ਕੇ ਆਉਂਦਾ, ਪਤਾ ਨਹੀਂ ਕਿਤੇ ਕਿਤੇ ਭੱਜਿਆ ਫਿਰਦਾ। ਮੁੰਡਾ ਕਹਿੰਦਾ ਪਾਪਾ ਕਿਤੇ ਖਲੂਜੋ ਦੁਕਾਨ ਤੇ ਵੜੀਏ, ਉਹ ਕਹਿੰਦਾ ਬਥੇਰੀਆਂ ਦੁਕਾਨਾਂ ਨੇ ਐਵੇਂ ਕੋਈ ਧੱਕੇ ਖਾਣ ਦਿਆ, ਤਾਂ ਲੱਭਣੀ ਕਿਤੇ ਪਈ ਚੀਜ਼ ਜੋ ਸਾਡੇ ਮਨ ਚ ਆਉਂਦਾ ਬਥੇਰੀਆਂ ਥਾਵਾਂ ਨੇ ਤਾਂ ਧੱਕੇ ਖਾਂਦੇ ਹਾਂ ਆਪਾਂ। ਜਿਹਨੇ ਕਹਿਤਾ ਇੱਕੋ ਦੁਕਾਨ ਆ ਜਿਹਦੇ ਮਨ ਵਿੱਚ ਆ ਗਿਆ ਵੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਹੀ ਮੈਨੂੰ ਉੱਥੇ ਪਹੁੰਚਾ ਸਕਦੇ ਆ, ਉਹਦਾ ਮਨ ਟਿਕ ਜਾਊਗਾ। ਤੇ ਜਿਹੜਾ ਕਹਿੰਦਾ ਬਥੇਰੀਆਂ ਥਾਵਾਂ ਨੇ ਉਹਦਾ ਮਨ ਟਿਕਣਾ ਹੀ ਨਹੀਂ, ਟਿਕਣਾ ਹੀ ਨਹੀਂ। ਕੀ ਲਿਖਿਆ ਗੁਰੂ ਸਾਹਿਬ ਨੇ, ਕਹਿੰਦੇ ਅਸਥਿਰ ਚੀਤ, ਚੀਤ ਕੀ ਹੈ? ਚਿੱਤ, ਮਨ। ਕਹਿੰਦਾ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਜਿਹਨਾਂ ਦਾ ਮਨ ਅਸਥਿਰ ਹੋ ਜਾਂਦਾ, ਅਟਲ ਹੋ ਜਾਂਦਾ, ਟਿਕ ਜਾਂਦਾ ਇੱਕ ਥਾਂ ਤੇ, ਮਰਨ ਮਨ ਮੰਨਿਆ, ਕਹਿੰਦੇ ਉਹਨਾਂ ਦਾ ਮਨ ਮੰਨ ਜਾਂਦਾ ਹੈ ਮਰਨ ਲਈ, ਉਹਨਾਂ ਦਾ ਮਨ ਤਿਆਰ ਹੋ ਜਾਂਦਾ ਕਿਹਦੇ ਲਈ? ਛੱਡ ਪਰ ਇਹਨਾਂ ਇੱਛਾ ਦਾ ਖਾਸ਼ਾਂ ਦਾ ਕੀ ਰੱਖਿਆ, ਇਹਨਾਂ ਤੋਂ ਦੂਰ ਹੀ ਚੰਗੇ ਹਾਂ। ਕਿਉਂ? ਸੋਝੀ ਆ ਗਈ। ਤੇ ਜਿਹਨੂੰ ਸੋਝੀ ਨਹੀਂ ਆਈ ਉਹ ਤੇ ਉਲਟਾ ਕਹਿੰਦਾ ਗੁਰੂ ਗੋਬਿੰਦ ਸਾਹਿਬ ਜੀ ਨੂੰ। ਧਿਆਨ ਦੇਣਾ, ਮਨਮੁਖ ਬੰਦਾ ਆਪਣੇ ਮਨ ਦੀ ਇੱਛਾ ਨੂੰ ਪੂਰਾ ਕਰਨ ਲਈ ਗੁਰਬਾਣੀ ਪੜ੍ਹਦਾ ਹੈ, ਮੈਨੂੰ ਫਲਾਣੀ ਚੀਜ਼ ਮਿਲ ਜਾਵੇ। ਤੇ ਰੱਬ ਦਾ ਪਿਆਰਾ ਬੰਦਾ ਮਨ ਦੀ ਇੱਛਾ ਨੂੰ ਮਾਰਨ ਲਈ ਗੁਰਬਾਣੀ ਪੜ੍ਹਦਾ ਹੈ। ਇੱਕ ਅਰਦਾਸ ਕਰਦਾ ਪਿਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਨਿਤਨੇਮ ਕੀਤਾ ਹੈ, ਮੇਰਾ ਕੰਮ ਬਣ ਜਾਵੇ। ਇੱਕ ਬੇਨਤੀ ਕਰਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਨਿਤਨੇਮ ਕੀਤਾ, ਮੈਨੂੰ ਸ਼ਬਦ ਦੀ ਸੋਝੀ ਆ ਜਾਵੇ, ਆ ਜਿਹੜੇ ਮੇਰੇ ਮਨ ਚ ਵਿਚਾਰ ਉੱਠਦੇ ਨੇ ਨਾ, ਕਿਰਪਾ ਕਰੋ ਕਿਤੇ ਖਤਮ ਹੋ ਜਾਣ। ਦੋਵਾਂ ਚ ਫਰਕ। ਤੇ ਗੁਰੂ ਜੀ ਕਹਿੰਦੇ ਅਸਥਿਰ ਚੀਤ, ਮਰਨ ਮਨ ਮੰਨਿਆ। ਇੱਕ ਜਗ੍ਹਾ ਤੇ ਕਬੀਰ ਸਾਹਿਬ ਨੇ ਕਿਹਾ, ਕਬੀਰ ਸਾਹਿਬ ਨੇ 327 ਅੰਗ ਦੇ ਉੱਤੇ ਕਿਹਾ, ਕੀ ਕਹਿੰਦੇ? ਬੜੇ ਪਿਆਰ ਨਾਲ ਹੱਸ ਕੇ ਕਹਿੰਦੇ, ਕਹਿੰਦੇ ਅਬ ਕੈਸੇ ਮਰੂ, ਅਬ ਕੈਸੇ ਮਰੂ, ਮਰਨ ਮਨ ਮੰਨਿਆ। ਕਹਿੰਦੇ ਪਰਮਾਤਮਾ ਕਿਰਪਾ ਕਰ। ਕਹਿੰਦੇ ਕੀ? ਕਹਿੰਦੇ ਮੇਰਾ ਮਨ ਮਰਨ ਲਈ ਤਿਆਰ ਹੋ ਗਿਆ, ਤਾਂ ਜਿਹੜੀਆਂ ਮੇਰੀ ਇੱਛਾ ਸੀ ਖਤਮ ਕਰਨ ਨੂੰ ਤਿਆਰ ਹੋ ਗਿਆ, ਮੇਰਾ ਮਨ ਖੁਸ਼ ਆ ਹੁਣ, ਦੱਸ ਮਰਾਂ ਕਿਵੇਂ ਹੁਣ, ਮਰਾਂ ਕਿਵੇਂ? ਇਹਦਾ ਮਤਲਬ ਆ ਗਈ ਨਾ ਮਨ ਬਿਰਤੀ, ਵੀ ਸੁੱਤ ਸ਼ਬਦ ਦਾ ਮਿਲਾਪ ਕਿਵੇਂ ਕਰਾਂ? ਕਰੋ ਕਿਰਪਾ। ਅਬ ਕੈਸੇ ਮਰੂ, ਮਰਨ ਮਨ ਮੰਨਿਆ। ਔਰ ਫਿਰ ਕਬੀਰ ਸਾਹਿਬ ਨੇ ਗੱਜ ਕੇ ਕਿਹਾ, ਕਹਿੰਦਾ ਮਰ ਮਰ ਜਾਤੇ ਜਿਨ ਆਰਾਮ ਨਾ ਜਾਂਦੇ ਆ। ਕਹਿੰਦਾ ਤੇ ਮਰਦੇ ਹੀ ਰਹਿੰਦੇ ਹੈ। ਕਹਿੰਦਾ ਕੌਣ? ਕਹਿੰਦਾ ਜਿਹਨਾਂ ਨੇ ਮਨੁੱਖ ਜਾਮੇ ਚ ਪਰਮਾਤਮਾ ਨੂੰ ਨੀ ਜਾਣਿਆ। ਛੱਡੋ, ਕਹਿੰਦਾ ਤੇ ਮਰਦੇ ਰਹਿੰਦੇ। ਤਾਂ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਅਸਥਿਰ ਚੀਤ, ਮਰਨ ਮਨ ਮੰਨਿਆ। ਜਿਹਨਾਂ ਦਾ ਮਨ ਟਿਕ ਜਾਂਦਾ ਗੁਰਬਾਣੀ ਚ, ਉਹਨਾਂ ਦਾ ਮਨ ਮਰਨ ਲਈ ਮੰਨਦਾ ਹੈ, ਦੂਜਿਆਂ ਦਾ ਨਹੀਂ ਮੰਨਦਾ। ਫਿਰ ਕੀ ਕਹਿਣ ਲੱਗੇ? ਕਹਿੰਦੇ ਗੁਰ ਕਿਰਪਾ ਤੇ ਨਾਮ ਪਛਾਣਿਆ, ਗੁਰ ਕਿਰਪਾ ਤੇ ਨਾਮ ਪਛਾਣਿਆ। ਨਾਮ ਦੇ ਅੰਦਰ ਪਿਆ, ਨਾਮ ਦੇ ਅੰਦਰ ਪਿਆ। ਕਹਿੰਦੇ ਗੁਰੂ ਦੀ ਕਿਰਪਾ ਹੋਈ, ਗੁਰੂ ਨੇ ਉਪਦੇਸ਼ ਦਿੱਤਾ ਮੈਨੂੰ, ਫਿਰ ਸ਼ਬਦ ਦਿੱਤਾ, ਮੈਂ ਸ਼ਬਦ ਦੀ ਆਰਾਧਨਾ ਕੀਤੀ। ਉਹ ਸੁਰਤ ਸ਼ਬਦ ਦਾ ਜਦੋਂ ਮੇਰਾ ਮਿਲਾਪ ਹੋਇਆ, ਉਹ ਸ਼ਬਦ ਦੇ ਜ਼ਰੀਏ ਉਹ ਸ਼ਬਦ ਮੇਰੇ ਅੰਦਰ ਗਿਆ, ਉੱਪਰੋਂ ਪਾਇਆ ਪਾਣੀ ਹੇਠਲੇ ਪਾਣੀ ਨਾਲ ਜਾ ਕੇ ਮਿਲ ਗਿਆ, ਉਸ ਪਾਣੀ ਨੇ ਕਿਰਪਾ ਕੀਤੀ, ਹੇਠਲਾ ਪਾਣੀ ਉੱਪਰ ਆ ਗਿਆ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਸ ਬ੍ਰਾਹਮਣ ਨੂੰ, ਕਹਿੰਦੇ ਉੱਪਰੋਂ ਪਾਇਆ ਸ਼ਬਦ ਹੇਠਲੇ ਸ਼ਬਦ ਨਾਲ ਜਾ ਕੇ ਜਦੋਂ ਮਿਲਿਆ ਨਾ, ਤੇ ਕੀ ਹੋਇਆ ਮੈਨੂੰ? ਕਹਿੰਦੇ ਗੁਰ ਕਿਰਪਾ ਤੇ ਨਾਮ ਪਛਾਣਿਆ। ਕਹਿੰਦੇ ਫਿਰ ਜਾ ਕੇ ਮੈਂ ਜਿਹੜਾ ਅੰਦਰ ਨਾਮ ਪਿਆ ਨਾ, ਉਹਦੀ ਜਾਣਕਾਰੀ ਮੈਨੂੰ ਮਿਲੀ ਹੈ, ਕੀ ਹੈ ਇਹ? ਕੀ ਹੈ? ਉਦਾਂ ਅੰਦਰਲੇ ਨਾਮ ਦੀ ਕਿਸੇ ਨੂੰ ਜਾਣਕਾਰੀ ਨਹੀਂ ਹੈ। ਅੰਦਰਲੇ ਨਾਮ ਦੀ ਜਾਣਕਾਰੀ ਉਹਨਾਂ ਨੂੰ ਆ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲ ਕੇ, ਨਾਮ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ, ਆਪਣੀ ਸੁਰਤ ਨੂੰ, ਆਪਣੇ ਧਿਆਨ ਨੂੰ ਡੂੰਘਾ ਲਗਾਇਆ, ਔਰ ਜਾ ਕੇ ਉਸ ਸ਼ਬਦ ਨਾਲ ਜਿਹੜਾ ਅੰਦਰ ਪਿਆ ਉਹਦੇ ਨਾਲ ਜੁੜ ਗਿਆ। ਕਿਉਂਕਿ ਨਾਮ ਸਾਡੇ ਅੰਦਰ ਪਿਆ ਹੈ, ਨਾਮ ਕੇ ਤਾਰੇ ਸਗਲੇ ਜਾਂਦੇ, ਉਹ ਅੰਦਰ ਡਟ ਪਈ ਹੈ, ਠੀਕ ਹੈ ਬਈ। ਪਰ ਉਹਦੀ ਖੋਜ ਜਿਹੜੀ ਹੈ ਉਹ ਗੁਰੂ ਦੇ ਸ਼ਬਦ ਨਾਲ ਹੋਣੀ ਹੈ, ਗੁਰੂ ਦੇ ਸ਼ਬਦ ਤੋਂ ਬਗੈਰ ਅੰਦਰਲੇ ਸ਼ਬਦ ਦੀ ਖੋਜ ਨਹੀਂ ਹੋਣੀ। ਤੇ ਜਦੋਂ ਦੋਨੋਂ ਆਪਸ ਚ ਮਿਲ ਪਏ ਤੇ ਅੰਦਰਲਾ ਸ਼ਬਦ ਉਜਾਗਰ ਹੋ ਗਿਆ। ਧਿਆਨ ਦਿਓ, ਉਹ ਐਸਾ ਸੁੰਦਰ ਹੈ, ਉਹ ਐਸਾ ਪ੍ਰਕਾਸ਼ ਹੈ ਕਿ ਜਦੋਂ ਉਹ ਉਜਾਗਰ ਹੁੰਦਾ ਨਾ, ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਆਪਣੇ ਆਪ ਹੀ ਅੰਦਰ ਬ੍ਰਹਮ ਗਿਆਨ ਦਾ ਸੋਮਾ ਫੁੱਟ ਪੈਂਦਾ, ਆਪਣੇ ਆਪ ਬ੍ਰਹਮ ਗਿਆਨ ਦਾ ਸੋਮਾ ਫੁੱਟ ਪੈਂਦਾ। ਫਿਰ ਤੁਹਾਨੂੰ ਗਿਆਨ ਲੱਭਣ ਦੀ ਲੋੜ ਨਹੀਂ ਪੈਂਦੀ, ਫਿਰ ਤੁਹਾਡੇ ਅੰਦਰੋਂ ਹੀ ਉਜਾਗਰ ਹੁੰਦਾ, ਆਪਣੇ ਆਪ ਤੁਹਾਡੇ ਅੰਦਰੋਂ ਉਜਾਗਰ ਹੋਣ ਲੱਗ ਪੈਂਦਾ, ਆਪਣੇ ਆਪ ਹੀ ਤੁਹਾਨੂੰ ਹਰ ਗੱਲ ਦੀ ਸਮਝ ਲੱਗਣ ਲੱਗ ਪੈਂਦੀ, ਆਪਣੇ ਆਪ ਹੀ ਤੁਹਾਨੂੰ ਸੋਝੀ ਆਉਣ ਲੱਗ ਪੈਂਦੀ ਹੈ ਕਿ ਕੀ ਹੋ ਰਿਹਾ ਅੰਦਰੋਂ ਹੀ। ਔਰ ਉਹ ਆਨੰਦ ਐਸਾ ਹੈ, ਧਿਆਨ ਦਿਓ, ਇਹ ਆਨੰਦ ਐਸਾ ਹੈ। ਗੂੰਗੇ ਨੇ ਗੁੜ ਖਾ ਲਿਆ, ਰੋਲਾ ਤੇ ਪਾਉਂਦਾ ਹੈ ਪਰ ਸਵਾਦ ਬਿਆਨ ਕਰਨ ਜੋਗਾ ਨਹੀਂ। ਜਦੋਂ ਉਹ ਅੰਦਰਲਾ ਪ੍ਰਕਾਸ਼ ਹੈ, ਰੌਲਾ ਸਾਰੇ ਪਾਉਂਦੇ ਨੇ ਵੀ ਅੰਦਰ ਪ੍ਰਕਾਸ਼ ਹੁੰਦਾ, ਪਰ ਉਹ ਪ੍ਰਕਾਸ਼ ਕਿਹੋ ਜਿਹਾ ਹੈ ਕੋਈ ਦੱਸਣ ਜੋਗਾ ਨਹੀਂ। ਕਿਸੇ ਕੋਲ ਪਾਵਰ ਨਹੀਂ, ਕੋਈ ਐਸਾ ਨਹੀਂ ਵੀ ਦੱਸ ਦੇਵੇ। ਸੋ ਕੀ ਹੈ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ। ਗੁਰਬਾਣੀ ਨੂੰ ਪਿਆਰ ਨਾਲ ਪੜ੍ਹ ਕੇ ਤੇ ਗੁਰਬਾਣੀ ਜੋ ਕਹਿੰਦੀ ਹੈ ਨਾ ਉਹਨੂੰ ਸਮਝ ਕੇ ਵਿਚਾਰ ਕੇ। ਗੁਰਬਾਣੀ ਕੇਵਲ ਤਾਂ ਕੇਵਲ ਨਾਮ ਦੀ ਗੱਲ ਕਰਦੀ ਹੈ, ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਮ ਹੈ ਸੋ ਬਣਾਓ। ਇਹ ਕਹਿੰਦੇ ਕੱਲ ਯੁੱਗ ਦਾ ਜ਼ਮਾਂ ਚ ਨਾਮ ਦੀ ਵਿੜਾਈ ਹੈ, ਬਿਨਾਂ ਨਾਮ ਤੋਂ ਕਿਸੇ ਟੀਮ ਦੀ ਮਾਰ ਨਹੀਂ ਸਾਨੂੰ। ਸੋ ਵੱਡਿਆਂ ਭਾਗਾਂ ਵਾਲੇ ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰਿਆ ਉਹ ਇੱਥੇ ਸਮਾਪਤੀ ਕਰਦੇ ਪਤੇ ਕਿ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।